किछ पकड़ किछ मर गए किछ शस्त्र गए खुआए सब बंदे फिर यूं कहो चढ़ मारो सह गिराए।
वाहिगुरु जी का खालसा वाहिगुरु जी की फतेह। परम सत्कार योग सम्मान जो गुरु का खास रूप गुरु खालसा साध संगत धन धन श्री गुरु ग्रंथ साहिब जी महाराज जी दे पवित्र पावन चरणा अंदर संध्या वेले दे सजे हुए दीवाना च हाजरियां भर के नेता प्रति गुरु चरणा विच जुड़ के श्री गुरु पंथ प्रकाश दी चल रही लड़ीवार कथा बहुत ही प्यार सत्कार ते श्रद्धा सहित आप जी सरवण कर रहे। पंथ दे महान जरनैल बाबा बंदा सिंह जी बहादुर सचखंड श्री हजूर साहब तो चले ने गुरु बख्शिश लैके चलदिया चलदिया भरतपुर के इलाके च पहुंचे हैं। इत्थे आके मन च फुरना आया कि सतगुरां ने वचन किया सी कि जे कोई काम अटक जावे ते पांच सिंघां पासों अरदास करवाउणी ते हुण माया दा मस्ताना पहरा है लंगर प्रसादे लई रस्तां बस्तां खरीदणियां ने पांच सिंघां नूं सद के अरदास करवाईए नाले परख हो जाएगी जो सतगुरां ने वचन कीते ने उह पूरे हन। पांच सिंघां नूं बुला के बाबा बंदा सिंह जी बहादुर ने अरदास कीती। उस इलाके विच इक लुबाणा सिख आया जिहदे कोल दसवंध दी माया सी उह लिया के बाबा जी नूं भेट कर दित्ती। बाबा बंदा सिंह जी दे मन विच गुरु चरणा ते होर ज्यादा निश्चा बज गया। हुण तां जे कोई भी दुखी फरियादी माई भाई आउंदा दुध लैण पुत लैण ते बाबा बंदा सिंह जी बहादुर पंज सिंघां पासों अरदास ही करवाउंदे ने। किते भी कोई समस्या आउंदी ते पंज सिंघ रल के अरदास करदे ने उह समस्या दूर हो जांदी। इसे तरह बाबा बंदा सिंह जी बहादुर एक नगर दे कोल आए डेरा कीता। उधर उस नगर दे उत्ते ताड़ भी चढ़ के आ गए ते नगर वाले नगर छड़ के दौड़न लगे। बाबा बंदा सिंह जी ने हौसला दिता आख्या भाई धीरज रखो जे ताड़ भी आए ने ते उन्हां दा मुकाबला करो। पर पिंड वाले बाबा बंदा सिंह जी दे बचना ते यकीन ना कर सके। पिंड दे जेड़े पंच सन उन्हां पंचां नूं बाबा जी ने पकड़ के एक कमरे विच कोठे च बंद कर दिता भी ये डरपोक ने डराकल ने ते ये डरे ते अपने नाल दे सारे पिंड वाले लोकां नूं भी डराउणगे। उधरों जदों ताड़वी आए ते ताड़वियां दा जिहड़ा सरदार सी उह सिंघां ने उसे वेले जा के चपत मार के पकड़ के अपने अधीन कर लिया। हुण जिहड़ा ताड़वी उस सरदार नूं छुड़ाउण वास्ते आउंदा सिंघ उहनूं भी पकड़ लैंदे ने। इह वेख के पिंड वालिआं अंदर भी हौंसला वध गया। उह भी फिर तेगां धूह के उसे वेले मुकाबला करन लग पए और उन्हां ताड़वियां विचों बहुते ताड़वियां नूं मारिया कुटिया कई भज गए कई मारे गए कई पकड़ के बन्न के रख लए ने। उन्हां दे जन्ने अस्त्र शस्त्र सानू खो लए। जदों इह दौड़ गए ते नगर निवासियां दी जित हो गई तो बाबा बंदा सिंह जी बहादुर हुण नाल दे सारे साथियां नूं और नगर निवासियां नूं कहिंदे भाई इन्हां ने जो हमला कीता है इन्हां दे हमले दा जवाब देना चाहिदा। इन्हां दा जिहड़ा नगर पिंड है इन्हां दे पिंड जाके इन्हां ते हमला करिए और इन्हां नूं दंड देईए तां जो फिर मुड़ के कदे किसे नगर ते हमला ना कर सकन। ਕਿਸੇ ਨਗਰ ਤੇ ਧਾੜ ਲਿਜਾ ਕੇ ਚੋਰੀ ਨਾ ਕਰ ਸਕਣ। ਤੋ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਫੌਜ ਲੈ ਕੇ ਇਨ੍ਹਾਂ ਦੇ ਨਗਰ ਤੇ ਹਮਲਾ ਕਰ ਰਹੇ ਨੇ ਧਾੜਵੀਆਂ ਦੇ ਨਗਰ ਤੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਕਿਛ ਪਕੜ ਕਿਛ ਮਰ ਗਏ ਕਿਛ ਸ਼ਸਤਰ ਗਏ ਖੁਆਏ।
ਜਿਹੜੀ ਧਾੜ ਆਈ ਸੀ ਚੜ ਕੇ ਇਸ ਨਗਰ ਤੇ ਉਨ੍ਹਾਂ ਵਿਚੋਂ ਕੁਝ ਤਾਂ ਫੜੇ ਗਏ ਕੁਝ ਮਰ ਗਏ, ਕੁਝ ਆਪਣੇ ਸ਼ਸਤਰ ਆਪਣੇ ਅਸਤਰ ਖੁਆ ਕੇ ਚਲੇ ਗਏ ਆਪਣੀ ਜਾਨ ਬਚਾ ਕੇ ਨੱਠ ਗਏ।
ਸਭ ਬੰਦਾ ਪਿਰਿਓ ਕਰਿਓ ਚੜ ਮਾਰੋ ਉਸੇ ਗਿਰਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਬੋਲੇ ਕਹਿਣ ਲੱਗੇ ਭਾਈ ਆਪਾਂ ਨੂੰ ਇਨ੍ਹਾਂ ਦਾ ਨਗਰ ਜਾ ਕੇ ਮਾਰਨਾ ਚਾਹੀਦਾ, ਇਹ ਧਾੜਵੀਆਂ ਦਾ ਨਗਰ ਉਜਾੜ ਕੇ ਇਥੋਂ ਦੂਰ ਚਲਾ ਦੇਣਾ ਚਾਹੀਦਾ ਤਾਂ ਜੋ ਸਾਰਾ ਇਲਾਕਾ ਸੁਖੀ ਹੋ ਜਾਏ, ਕਿਉਂਕਿ ਇਹ ਧਾੜਵੀਆਂ ਦਾ ਪਿੰਡ ਆ, ਧਾੜਾਂ ਮਾਰਦੇ ਨੇ, ਨੇੜੇ ਤੇੜੇ ਹੋਰ ਅਨੇਕਾਂ ਪਿੰਡਾਂ ਦੇ ਲੋਕ ਇਨ੍ਹਾਂ ਤੋਂ ਦੁਖੀ ਨੇ, ਇਹ ਪਿੰਡ ਹੀ ਉਜਾੜ ਦਈਏ ਤਾਂ ਜੋ ਇਹ ਪਿੰਡ ਛੱਡ ਕੇ ਚਲੇ ਜਾਣਗੇ ਦੌੜ ਜਾਣਗੇ ਤੇ ਇਲਾਕਾ ਸੁਖੀ ਹੋ ਜਾਏਗਾ। ਇਸ ਕਰਕੇ ਇਨ੍ਹਾਂ ਧਾੜਵੀਆਂ ਦਾ ਜਿਹੜਾ ਗਿਰਾਏ ਗ੍ਰਾਮ ਹੈ ਨਗਰ ਹੈ ਉਹ ਚੱਲ ਕੇ ਮਾਰਨਾ ਚਾਹੀਦਾ ਹੈ।
ਤਬੈ ਸਿੰਘ ਉੱਠ ਗੋਲੇ ਗਏ,
ਉਸੇ ਵਕਤ ਜਿੰਨੇ ਸਿੰਘ ਸਨ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਪਿੱਛੇ ਚੱਲ ਪਏ।
ਪਿੰਡ ਛੋੜ ਲੈ ਅੱਗੇ ਨਠਾਏ,
ਉਹ ਜਿਹੜੇ ਚੋਰ ਸਨ ਉਹ ਧਾੜ ਵੀ ਸਨ ਜਿਹੜੇ ਫੜੇ ਹੋਏ ਉਹ ਵੀ ਛੱਡ ਦਿੱਤੇ ਸਿੰਘਾਂ ਨੇ, ਉਹ ਅੱਗੇ ਅੱਗੇ ਲੱਗ ਕੇ ਦੌੜ ਪਏ, ਸਿੰਘ ਉਹਨਾਂ ਦੇ ਪਿੱਛੇ ਪਿੱਛੇ ਲੱਗ ਗਏ।
ਪਿੰਡ ਲੁੱਟੇ ਪਿੰਡ ਉਸ ਡੇਰਾ ਕਰਿਓ,
ਕਹਿੰਦੇ ਜਾ ਕੇ ਉਨ੍ਹਾਂ ਦੇ ਪਿੰਡ ਤੇ ਹਮਲਾ ਕੀਤਾ, ਜਾ ਕੇ ਪਿੰਡ ਨੂੰ ਚੰਗੀ ਤਰ੍ਹਾਂ ਲੁੱਟ ਮਾਰ ਕਰਕੇ ਹੱਥ ਸਾਫ਼ ਕੀਤਾ ਔਰ ਉਨ੍ਹਾਂ ਲੁਟੇਰਿਆਂ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ ਦੰਡ ਦਿੱਤਾ ਔਰ ਉਸ ਪਿੰਡ ਤੇ ਫਤਿਹ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉੱਥੇ ਹੀ ਡੇਰਾ ਕੀਤਾ ਹੈ।
ਬੰਦਾ ਕੁਵਤ ਦਬੋ ਭਇਓ,
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਚੰਗਾ ਦਬਦਬਾ ਹੋ ਗਿਆ, ਇਸ ਇਲਾਕੇ ਵਿਚ ਕਾਫੀ ਭਾਰੀ ਦਬਦਬਾ ਹੋ ਗਿਆ।
ਬੰਦ ਬੰਦਿਆਂ ਨੇ ਸਭ ਛੱਡ ਦੇ,
ਔਰ ਬਾਬਾ ਬੰਦਾ ਸਿੰਘ ਜੀ ਨੇ ਜਿਹੜੇ ਜਿਹੜੇ ਬੰਦੇ ਬੰਨੇ ਹੋਏ ਸਨ ਪਹਿਲਾਂ ਕੈਦੀ ਬਣਾਏ ਹੋਏ ਸਨ ਹੁਣ ਉਨ੍ਹਾਂ ਕੋਲੋਂ ਕੀ ਲੈਣਾ ਸੀ, ਉਨ੍ਹਾਂ ਨੂੰ ਤਾੜਨਾ ਕਰਕੇ ਛੱਡ ਦਿੱਤਾ ਕਿ ਮੁੜ ਕੇ ਤੁਸੀਂ ਇਸ ਇਲਾਕੇ ਚ ਨਜ਼ਰ ਨਹੀਂ ਆਉਣੇ ਚਾਹੀਦੇ, ਮੁੜ ਕੇ ਤੁਸੀਂ ਅਗਾਂਹ ਤੋਂ ਕਦੇ ਧਾੜਾਂ ਨਹੀਂ ਮਾਰਨੀਆਂ, ਠੱਗੀਆਂ ਚੋਰੀਆਂ ਨਹੀਂ ਕਰਨੀਆਂ, ਲੁੱਟਾਂ ਖੋਹਾਂ ਨਹੀਂ ਕਰਨੀਆਂ। ਉਨ੍ਹਾਂ ਨੂੰ ਤਾੜਨਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਛੱਡ ਦਿੱਤਾ।
ਉਨ੍ਹਾਂ ਉੱਤੇ ਫਿਰ ਕਿਰਪਾ ਕਰੀ,
ਉਨ੍ਹਾਂ ਉੱਤੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਰੁਣਾ ਹੀ ਕੀਤੀ। ਬਾਬਾ ਜੀ ਦਾ ਸੁਭਾਅ ਦਿਆਲੂ ਵੀ ਹੈ, ਉਨ੍ਹਾਂ ਦਾ ਹਿਰਦਾ ਦਇਆ ਨਾਲ ਭਰਿਆ ਹੋਇਆ ਦ੍ਰਵੀ ਭੂਤ ਵੀ ਹੈ। ਫਿਰ ਉਹ ਜਿੰਨੇ ਲੋਕ ਸਨ ਫੜੇ ਹੋਏ ਚੋਰ ਧਾੜਵੀ ਉਹ ਸਾਰੇ ਕਿਰਪਾ ਕਰਕੇ ਛੱਡ ਦਿੱਤੇ।
ਬੰਦੇ ਕਈ ਇਨ ਚੀਜ਼ ਵੀ ਦੇਵੋ,
ਬਾਬਾ ਬੰਦਾ ਸਿੰਘ ਜੀ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਹੜੀਆਂ ਇਨ੍ਹਾਂ ਦੀਆਂ ਚੀਜ਼ਾਂ ਖੋਈਆਂ ਨੇ ਇਨ੍ਹਾਂ ਨੂੰ ਮੋੜ ਦਿਓ, ਜਿਹੜੀਆਂ ਚੀਜ਼ਾਂ ਇਨ੍ਹਾਂ ਦੇ ਕੋਲ ਸਨ ਜਿਨ੍ਹਾਂ ਦੇ ਇਹ ਆਪ ਮਾਲਕ ਸਨ ਉਹ ਜਿਹੜੀਆਂ ਖੋਈਆਂ ਹੋਈਆਂ ਵਸਤੂਆਂ ਨੇ ਉਹ ਵੀ ਇਨ੍ਹਾਂ ਨੂੰ ਵਾਪਸ ਕਰ ਦਿਓ, ਉਹ ਵੀ ਇਨ੍ਹਾਂ ਨੂੰ ਮੋੜ ਦਿਓ।
ਚਾਂਦੀ ਸੋਨੇ ਉਹ ਧਾਤ ਰੱਖਿਓ,
ਔਰ ਜਿਹੜੀ ਚਾਂਦੀ ਹੈ ਸੋਨਾ ਹੈ ਜਾਂ ਹੋਰ ਕੁਝ ਕੀਮਤੀ ਧਾਤਾਂ ਨੇ ਉਹ ਰੱਖ ਲਓ, ਬਾਕੀ ਦੀਆਂ ਜਿਹੜੀਆਂ ਵਸਤੂਆਂ ਨੇ ਰੋਟੀ ਕੱਪੜੇ ਵਾਸਤੇ ਜਿਹੜੇ ਵਸਤਰ ਆਦਿਕ ਨੇ ਜਾਂ ਹੋਰ ਜਿਹੜੀਆਂ ਵਸਤੂਆਂ ਨੇ ਉਹ ਇਨ੍ਹਾਂ ਨੂੰ ਵਾਪਸ ਮੋੜ ਦਿਓ, ਵਾਪਸ ਕਰ ਦਿਓ।
ਦੋਹੇਰਾ ਸਭ ਬੰਦਾ ਕੰਧ ਪੈ ਚੜਿਓ ਲਾਤਨ ਕੂਟੀ ਸੋਏ,
ਉੱਥੇ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਲਾਗੇ ਇੱਕ ਕੰਧ ਸੀ, ਦੀਵਾਰ ਸੀ, ਛੋਟੀ ਜੀ ਦੀਵਾਰ, ਉਸ ਦੀਵਾਰ ਤੇ ਬਹਿ ਗਏ ਤੇ ਦੀਵਾਰ ਦੇ ਉੱਤੇ ਬਹਿ ਕੇ ਆਪਣੀ ਲੱਤ ਦੇ ਨਾਲ ਉਸ ਦੀਵਾਰ ਨੂੰ ਅੱਡੀ ਮਾਰਨ ਲੱਗੇ, ਜਿਵੇਂ ਘੋੜੇ ਨੂੰ ਅੱਡੀ ਮਾਰੀ ਦੀ ਹੈ ਨਾ, ਏਦਾਂ ਉਸ ਦੀਵਾਰ ਦੇ ਉੱਤੇ ਆਪਣੇ ਪੈਰ ਦੇ ਨਾਲ ਅੱਡੀ ਮਾਰਨ ਲੱਗੇ ਹਨ।
ਆਵਤ ਘੋੜੇ ਦਿਸਤੇ ਕਿਲੇ ਕਰਾਓ ਤੋਏ।
ਬਾਬਾ ਬੰਦਾ ਸਿੰਘ ਜੀ ਬੋਲੇ ਕਹਿੰਦੇ ਖਾਲਸਾ ਜੀ ਘੋੜੇ ਆ ਰਹੇ ਨੇ ਘੋੜੇ, ਕਿਉਂਕਿ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ ਨਾ, ਖਾਲਸੇ ਨੂੰ ਘੋੜੇ ਚਾਹੀਦੇ ਸਨ ਘੋੜ ਸਵਾਰੀ ਵਾਸਤੇ, ਪੈਦਲ ਚੱਲ ਰਹੇ ਸੀ, ਸਿੰਘਾਂ ਨੂੰ ਘੋੜਿਆਂ ਦੀ ਵੀ ਲੋੜ ਸੀ, ਸ਼ਸਤਰਾਂ ਦੀ ਵੀ ਲੋੜ ਸੀ, ਫੌਜ ਹੈ ਤੇ ਫੌਜ ਵਿਚ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਸਨ, ਤੇ ਹੁਣ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਵਾਰ ਤੇ ਬੈਠੇ ਨਾਲੇ ਕੰਧ ਨੂੰ ਅੱਡੀ ਮਾਰੀ ਤੇ ਅੱਡੀ ਮਾਰ ਕੇ ਕਹਿੰਦੇ ਖਾਲਸਾ ਜੀ ਘੋੜੇ ਦਿਸ ਰਹੇ ਨੇ ਆਉਂਦੇ ਮੈਨੂੰ, ਇਸ ਕਰਕੇ ਘੋੜਿਆਂ ਨੂੰ ਬੰਨਣ ਵਾਸਤੇ ਕਿੱਲੇ ਘੜ ਲਓ, ਕਿੱਲੇ ਬਣਾ ਲਓ ਤਾਂ ਜੋ ਘੋੜੇ ਆਉਣਗੇ ਤੇ ਉਨ੍ਹਾਂ ਨੂੰ ਬੰਨਿਆ ਜਾ ਸਕੇ ਪਛਾੜੀਆਂ ਪਾ ਕੇ।
ਤਬ ਬੰਦੇ ਨੇ ਉੱਚ ਉਚਾਰੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਉੱਚੀ ਆਵਾਜ਼ ਵਿਚ ਬੋਲੇ,
ਕਿੱਲੇ ਰਸਨ ਕੀ ਕਰੋ ਤਿਆਰੇ।
ਆਖਿਆ ਖਾਲਸਾ ਜੀ ਕਿੱਲੇ ਬਣਾ ਲਓ, ਕਿੱਲੇ ਤਿਆਰ ਕਰ ਲਓ ਘੋੜਿਆਂ ਨੂੰ ਬੰਨਣ ਵਾਸਤੇ, ਰੱਸੇ ਤਿਆਰ ਕਰ ਲਓ, ਵੱਧ ਤੋਂ ਵੱਧ ਰੱਸੇ ਲੈ ਲਓ, ਕਿਉਂਕਿ ਸੈਂਕੜਿਆਂ ਦੀ ਗਿਣਤੀ ਚ ਘੋੜੇ ਆਉਣੇ ਨੇ ਤੇ ਉਹ ਘੋੜੇ ਖੋਹ ਕੇ ਤੁਸੀਂ ਆਪਣੇ ਕਬਜ਼ੇ ਕਰ ਲੈਣੇ ਨੇ, ਘੋੜਿਆਂ ਨੂੰ ਬੰਨਣ ਵਾਸਤੇ ਰੱਸੀਆਂ ਤਿਆਰ ਕਰ ਲੋ, ਕਿੱਲੇ ਤਿਆਰ ਕਰ ਲੋ।
ਆਵੇ ਘੋੜੇ ਆਪੇ ਅਬੇ,
ਘੋੜੇ ਆਪ ਹੀ ਚੱਲ ਕੇ ਆ ਰਹੇ ਨੇ ਆਪਣੇ ਕੋਲ, ਆਪਾਂ ਨੂੰ ਨਹੀਂ ਜਾਣਾ ਪੈਣਾ ਲੈਣ ਵਾਸਤੇ, ਉਹ ਘੋੜੇ ਆਪ ਖੁਦ ਆਪਣੇ ਕੋਲ ਚੱਲ ਕੇ ਆ ਰਹੇ ਨੇ।
ਢਿੱਲ ਨਾ ਕਰਨੀ ਫੜ ਲਿਆਇਓ ਤਵੇ,
ਖਾਲਸਾ ਜੀ ਤੁਸੀਂ ਢਿੱਲ ਨਹੀਂ ਕਰਨੀ, ਜਦੋਂ ਘੋੜੇ ਚੱਲ ਕੇ ਆਉਣਗੇ ਤੁਸੀਂ ਛੇਤੀ ਨਾਲ ਹੱਲਾ ਕਰਕੇ ਇੱਕੋ ਹੱਲੇ ਵਿਚ ਉਹ ਘੋੜੇ ਆਪਣੇ ਕਬਜ਼ੇ ਚ ਕਰ ਲੈਣੇ ਨੇ, ਉਹ ਘੋੜੇ ਆਪਣੇ ਅਧੀਨ ਕਰ ਲੈਣੇ ਹਨ।
ਕਹਿਤ ਬੰਦਾ ਜਬ ਐਸੇ ਭਇਆ,
ਇਸ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਇਹ ਬਚਨ ਖਾਲਸੇ ਪ੍ਰਤੀ ਕਿਹਾ, ਇਹ ਬੋਲ ਬੋਲਿਆ,
ਯਤਨ ਖਾਲਸੇ ਸੋਈ ਕਿਹਾ,
ਖਾਲਸੇ ਨੇ ਅੱਗੋਂ ਫਿਰ ਉਹੀ ਯਤਨ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਜੀ ਨੇ ਕਿਹਾ, ਉਹੀ ਯਤਨ ਫਿਰ ਖਾਲਸੇ ਨੇ ਕੀਤਾ।
ਲੋਕ ਚ ਫੇਰੇ ਬੰਦੇ ਕੱਲੇ,
ਕਿੱਲੇ ਘੜ ਲਏ ਸਿੰਘਾਂ ਨੇ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਹਾ, ਸਿੰਘਾਂ ਨੂੰ ਪਤਾ ਸੀ ਬਾਬਾ ਜੀ ਨੂੰ ਸੋਝੀ ਹੋ ਜਾਂਦੀ ਆ, ਪਹਿਲਾਂ ਪਤਾ ਲੱਗ ਜਾਂਦਾ ਵੀ ਕੀ ਹੋਣਾ, ਇਸ ਕਰਕੇ ਸਿੰਘਾਂ ਨੂੰ ਨਿਸ਼ਚਾ ਵੀ ਸੀ। ਤੋ ਸਿੰਘਾਂ ਨੇ ਉਸੇ ਵੇਲੇ ਕਿੱਲੇ ਘੜ ਲਏ, ਤਿਆਰੀ ਕਰ ਲਈ ਤੇ ਚਾਰੇ ਪਾਸੇ ਬੰਦੇ ਨੇ ਆਪਣੇ ਸੇਵਕ ਜਿਹੜੇ ਸਨ, ਸਿੰਘ ਜਿਹੜੇ ਸਨ, ਉਹ ਭੇਜ ਦਿੱਤੇ,
ਆਏ ਕਰੋ ਹਮਸੋ ਸਭ ਗੱਲੇ,
ਔਰ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਬੁਲਾ ਲਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਜਿਹੜੇ ਨੇੜੇ ਤੇੜੇ ਦੇ ਹੋਰ ਪਿੰਡ ਸਨ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੋਲ ਸੱਦਿਆ ਵੀ ਆ ਕੇ ਸਾਡੇ ਨਾਲ ਗੱਲਬਾਤ ਕਰੋ,
ਦੁੱਧ ਦਹੀਂ ਇਸ ਹਮਲੇ ਮਿਲੇ।
ਇਹ ਗੱਲ ਆਖੀ ਉਹਨਾਂ ਇਲਾਕੇ ਦੇ ਲੋਕਾਂ ਨੂੰ, ਕਿਉਂਕਿ ਇਲਾਕੇ ਵਿਚ ਚੰਗਾ ਦਬਦਬਾ ਹੋ ਗਿਆ ਬਾਬਾ ਬੰਦਾ ਸਿੰਘ ਜੀ ਦਾ, ਤੇ ਇਲਾਕੇ ਦੇ ਲੋਕਾਂ ਨੂੰ ਬਾਬਾ ਜੀ ਨੇ ਕਿਹਾ ਵੀ ਭਾਈ ਜਿੰਨੇ ਵੀ ਤੁਸੀਂ ਨਗਰ ਨਿਵਾਸੀ ਹੋ, ਸਾਨੂੰ ਦੁੱਧ ਦਹੀਂ ਤੇ ਘਿਓ ਲੈ ਕੇ ਆ ਕੇ ਮਿਲਣਾ, ਹੋਰ ਸਾਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ, ਅਸੀਂ ਤੁਹਾਡੇ ਕੋਲ ਰੁਪਈਏ ਨਹੀਂ ਖੋਹਦੇ, ਤੁਹਾਡੇ ਤੋਂ ਕੋਈ ਸੋਨਾ ਚਾਂਦੀ ਨਹੀਂ ਲੈਂਦੇ, ਕੇਵਲ ਜਿਹੜੀਆਂ ਰਸਤਾ ਬਸਤਾ ਨੇ ਲੰਗਰ ਪ੍ਰਸ਼ਾਦੇ ਵਾਸਤੇ ਦੁੱਧ ਦਹੀਂ ਘਿਓ ਇਹ ਚੀਜ਼ਾਂ ਲੈ ਕੇ ਤੁਸੀਂ ਸਾਨੂੰ ਮਿਲਣਾ ਹੈ,
ਔਰ ਨਾ ਮੰਗੋ ਜੋ ਹਮ ਸੰਗ ਪਿਲੇ,
ਹੋਰ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ, ਹੋਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਕੇਵਲ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਹਨ।
ਦਿਓ ਤੁਮਕੋ ਮੁਲਕ ਮਿਲਾਏ,
ਮੈਂ ਤੁਹਾਨੂੰ ਇਸ ਮੁਲਕ ਵਿਚ ਮਿਲਾ ਦਿਆਂਗਾ, ਯਾਨੀ ਕਿ ਤੁਹਾਨੂੰ ਇਸ ਪਰਜਾ ਵਿਚ ਤੁਹਾਡਾ ਜਿਹੜਾ ਬਣਦਾ ਸਤਕਾਰ ਹੈ ਮੈਂ ਤੁਹਾਨੂੰ ਦਵਾਵਾਂਗਾ। ਹੁਣ ਤੁਹਾਨੂੰ ਦੱਬ ਕੇ ਰਹਿਣਾ ਪੈਂਦਾ, ਤੁਹਾਨੂੰ ਅਨੇਕਾਂ ਨਵਾਬਾਂ ਦੀਆਂ ਆ ਜਿਹੜੇ ਨਗਰਾਂ ਦੇ ਚੌਧਰੀ ਨੇ ਉਨ੍ਹਾਂ ਦੀਆਂ ਦੇਣਗੀਆਂ ਮੰਨਣੀਆਂ ਪੈਂਦੀਆਂ ਨੇ, ਉਨ੍ਹਾਂ ਦਾ ਤੁਹਾਨੂੰ ਟੈਕਸ ਭਰਨਾ ਪੈਂਦਾ, ਉਨ੍ਹਾਂ ਨੂੰ ਮਾਮਲਾ ਤਾਰਨਾ ਪੈਂਦਾ, ਜਿੰਨਾ ਮਾਮਲਾ ਉਹ ਆਪਣੇ 32 ਦੰਦਾਂ ਤੋਂ ਕਹਿ ਦੇਣ ਉਨ੍ਹਾਂ ਮਾਮਲਾ ਤੁਹਾਨੂੰ ਭਰਨਾ ਪੈਂਦਾ। ਤੇ ਬਾਬਾ ਜੀ ਕਹਿੰਦੇ ਤੁਸੀਂ ਸਾਡੀ ਸ਼ਰਨ ਚ ਆ ਜਾਓ, ਪੰਥ ਦੀ ਸ਼ਰਨ ਵਿਚ, ਤੇ ਸਾਨੂੰ ਤੁਹਾਡੇ ਕੋਲੋਂ ਮਾਮਲਾ ਨਹੀਂ ਚਾਹੀਦਾ, ਅਸੀਂ ਤੁਹਾਡੇ ਕੋਲੋਂ ਕੋਈ ਟੈਕਸ ਨਹੀਂ ਲੈਣਾ, ਅਸੀਂ ਕੇਵਲ ਦੁੱਧ ਦਹੀਂ ਤੇ ਚੂਆ ਚੀਜ਼ਾਂ ਲੈਣੀਆਂ ਨੇ, ਤਾਂ ਜੋ ਸਾਡੇ ਸਿੰਘ ਛਕ ਛਕਾ ਕੇ ਆਨੰਦਿਤ ਹੋ ਸਕਣ, ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਸਤਕਾਰ ਹੈ ਉਹ ਸਤਿਕਾਰ ਤੁਹਾਡਾ ਅਸੀਂ ਬਹਾਲ ਕਰਾਂਗੇ। ਸਾਰੇ ਮੁਲਕ ਵਿੱਚ ਤੁਹਾਨੂੰ ਮਿਲਾ ਕੇ ਜੋ ਇੱਕ ਪਰਜਾ ਦਾ ਹੱਕ ਹੁੰਦਾ ਉਹ ਤੁਹਾਨੂੰ ਦਵਾਵਾਂਗੇ।
ਓ ਖਾਲਸੋ ਤੁਮ ਵੀ ਆਏ,
ਜੇ ਤੁਸੀਂ ਖਾਲਸਾ ਬਣਨਾ ਚਾਹੁੰਦੇ ਹੋ, ਖਾਲਸੇ ਵਿੱਚ ਆ ਕੇ ਰਲਣਾ ਚਾਹੁੰਦੇ ਹੋ, ਤੇ ਤਾਂ ਵੀ ਸਾਡੇ ਦਰਵਾਜ਼ੇ ਖੁੱਲੇ ਨੇ। ਜੇ ਤੁਸੀਂ ਖਾਲਸੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਵੀ ਸਾਡੇ ਦਰਵਾਜ਼ੇ ਖੁੱਲੇ ਨੇ, ਆ ਕੇ ਖਾਲਸੇ ਨਾਲ ਮਿਲ ਜਾਓ, ਖੰਡੇ ਬਾਟੇ ਦੀ ਪੌਲ ਛਕ ਲਓ, ਸਿੰਘ ਸੱਜ ਕੇ ਫੌਜ ਵਿੱਚ ਭਰਤੀ ਹੋ ਜਾਓ।
ਦੋਵੇਰਾ ਕੌਣ ਮੰਨੇ ਬਿਨ ਭਾਗਿਓ ਪਏ ਫਰਿਆਦੀ ਜਾਏ।
ਲੋਕਾਂ ਨੇ ਆਖਿਆ ਵੀ ਇਹ ਕੌਣ ਹੁੰਦਾ ਸਾਡੇ ਤੇ ਆ ਕੇ ਇਸ ਤਰ੍ਹਾਂ ਹੁਕਮ ਚਲਾਉਣ ਵਾਲਾ, ਕਿਉਂਕਿ ਭਾਗਾਂ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੁੰਦਾ, ਜੋ ਮਿਲਦਾ ਭਾਗਾਂ ਦਾ ਹੀ ਮਿਲਦਾ। ਇਹਨਾਂ ਲੋਕਾਂ ਦੇ ਭਾਗਾਂ ਵਿਚ ਨਹੀਂ ਸੀ ਜੋ ਬਾਬਾ ਬੰਦਾ ਸਿੰਘ ਜੀ ਇਹਨਾਂ ਨੂੰ ਦੇਣਾ ਚਾਹੁੰਦੇ ਸੀ। ਇਹ ਚੌਧਰੀਆਂ ਤੇ ਨਵਾਬਾਂ ਦੀਆਂ ਚਾਪਲੂਸੀਆਂ ਕਰਨੀਆਂ ਹਿਲੇ ਹੋਏ ਸੀ। ਉਹਨਾਂ ਨੂੰ ਟੈਕਸ ਭਰਨਾ, ਉਹਨਾਂ ਦੇ ਹੁਕਮ ਮੰਨਣੇ, ਇਹ ਪਹਿਲਾਂ ਹਿਲੇ ਹੋਏ ਸੀ। ਬਾਬਾ ਬੰਦਾ ਸਿੰਘ ਜੀ ਇਹਨਾਂ ਨੂੰ ਸੁਤੰਤਰ ਕਰਨਾ ਚਾਹੁੰਦੇ ਸੀ, ਹੋਣਾ ਨਹੀਂ ਚਾਹੁੰਦੇ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਗੁਲਾਮੀ ਨੂੰ ਹੀ ਆਪਣਾ ਜੀਵਨ ਮੰਨ ਲਿਆ ਹੋਵੇ ਉਹਨਾਂ ਨੂੰ ਕੋਈ ਆਜ਼ਾਦ ਨਹੀਂ ਕਰਵਾ ਸਕਦਾ। ਇਹ ਉਹ ਲੋਕ ਸੀ ਜਿਨ੍ਹਾਂ ਨੇ ਗੁਲਾਮੀ ਤੇ ਸਰੀਰ ਦੀਆਂ ਜਿਹੜੀਆਂ ਬੇੜੀਆਂ ਨੇ ਉਨ੍ਹਾਂ ਨੂੰ ਵੀ ਆਪਣੇ ਸਰੀਰ ਦਾ ਗਹਿਣਾ ਮੰਨ ਲਿਆ ਹੋਇਆ ਵੀ ਇਹ ਤਾਂ ਸਾਡੇ ਆਭੂਸ਼ਣ ਤੇ ਸਾਡੇ ਗਹਿਣੇ ਨੇ। ਹੁਣ ਜਿਹੜਾ ਬੇੜੀਆਂ ਨੂੰ ਗਹਿਣੇ ਮੰਨ ਲਵੇ ਉਹਨੂੰ ਕੌਣ ਮੁਕਤ ਕਰੇਗਾ? ਹੁਣ ਬਿਨਾਂ ਭਾਗਾਂ ਤੋਂ ਵੀ ਹੋਣੇ ਇਹਨਾਂ ਲੋਕਾਂ ਨੇ ਬੰਦੇ ਦੀ ਗੱਲ ਨਹੀਂ ਮੰਨੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨਾ ਮੰਨਦਿਆਂ ਜਿਹੜਾ ਇਨ੍ਹਾਂ ਦੇ ਇਲਾਕੇ ਦਾ ਸੂਬੇਦਾਰ ਸੀ, ਫੌਜਦਾਰ ਸੀ, ਉਹ ਕੈਂਥਲ ਰਹਿੰਦਾ ਸੀ, ਇਹ ਉਹਦੇ ਕੋਲ ਚਲੇ ਗਏ ਫਰਿਆਦ ਕਰਨ ਵਾਸਤੇ ਬਾਬਾ ਬੰਦਾ ਸਿੰਘ ਜੀ ਦੇ ਖਿਲਾਫ।
ਕੈਂਥਲ ਮੇ ਫੌਜਦਾਰ ਤੋ ਲਿਆਏ ਤਿਸੈ ਚੜਾਏ।
ਕੈਂਥਲ ਦਾ ਜਿਹੜਾ ਫੌਜਦਾਰ ਸੀ ਨਾ, ਇਹ ਉਹਨੂੰ ਚੜਾ ਕੇ ਲੈ ਆਏ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨੂੰ ਜਾ ਕੇ ਕਹਿੰਦੇ, ਫੌਜਦਾਰ ਸਾਹਿਬ, ਸੂਬਾ ਸਾਹਿਬ, ਤੁਸੀਂ ਸਾਡੇ ਸੂਬੇਦਾਰ ਹੋ, ਤੁਹਾਨੂੰ ਅਸੀਂ ਟੈਕਸ ਭਰਦੇ ਹਾਂ, ਮਾਮਲਾ ਤਾਰਦੇ ਹਾਂ। ਇੱਕ ਫਕੀਰ ਜਿਹਾ ਆਇਆ, ਉਹਦੇ ਨਾਲ ਕੁਝ ਕੁ ਸਿੰਘਾਂ ਦਾ ਜਥਾ, ਉਹ ਕਹਿੰਦਾ ਤੁਸੀਂ ਟੈਕਸ ਨਾ ਭਰੋ, ਮੈਨੂੰ ਦੁੱਧ ਦਹੀਂ ਆਦਿ ਕੇ ਵਸਤੂਆਂ ਦਿਓ, ਤੁਹਾਨੂੰ ਟੈਕਸ ਭਰਨ ਦੀ ਲੋੜ ਹੀ ਕੋਈ ਨਹੀਂ, ਉਹ ਤਾਂ ਤੁਹਾਡੇ ਇਲਾਕੇ ਵਿੱਚ ਬਗਾਵਤ ਪੈਦਾ ਕਰ ਰਿਹਾ ਤੁਹਾਡੇ ਖਿਲਾਫ, ਲੋਕਾਂ ਨੂੰ ਭੜਕਾ ਕੇ ਤੁਹਾਡੇ ਖਿਲਾਫ ਬਾਗੀ ਬਣਾ ਰਿਹਾ। ਇਹ ਸੁਣ ਕੇ ਕੈਂਥਲ ਦਾ ਜਿਹੜਾ ਉਹ ਫੌਜਦਾਰ ਸੀ ਬੜਾ ਗੁੱਸੇ ਵਿਚ ਆਇਆ ਵੀ ਮੇਰੇ ਇਲਾਕੇ ਵਿਚ ਕੋਈ ਬਾਹਰੋਂ ਆ ਕੇ ਬੰਦਾ ਦਖਲ ਅੰਦਾਜ਼ੀ ਕਿਉਂ ਕਰ ਰਿਹਾ? ਸੁਣਿਆ ਉਹਦਾ ਨਗਾਰਾ ਵੀ ਵੱਜਦਾ ਨਾਲ, ਮੇਰੇ ਇਲਾਕੇ ਵਿਚ ਕਿਸੇ ਦੂਸਰੇ ਦਾ ਨਗਾਰਾ ਵੱਜੇ? ਬੜੇ ਰੋਹ ਵਿਚ ਆਇਆ ਉਹ ਕੈਂਥਲ ਦਾ ਜਿਹੜਾ ਫੌਜਦਾਰ ਸੀ, ਉਹ ਆਪਣੇ ਨਾਲ ਫੌਜਾਂ ਲੈ ਕੇ ਆਇਆ, ਇਹ ਲੋਕ ਉਹਨੂੰ ਆਪਣੇ ਨਾਲ ਚੜਾ ਕੇ ਲਿਆਏ।
ਕੈਂਥਲ ਮੇ ਖੱਤਰੀ ਫੌਜਦਾਰ,
ਇਹ ਜਿਹੜਾ ਫੌਜਦਾਰ ਸੀ ਕੈਂਥਲ ਦਾ, ਇਹ ਖੱਤਰੀ ਬਰਾਦਰੀ ਦਾ ਸੀ, ਹੈ ਹਿੰਦੂ ਹੀ ਸੀ, ਖੱਤਰੀ ਬਰਾਦਰੀ ਦੇ ਨਾਲ ਇਹ ਸਬੰਧਤ ਸੀ।
ਕਰਤੇ ਉਗਰਾਈ ਫੌਜ ਥੋਦਾ,
ਇਹ ਉਥੋਂ ਦਾ ਫੌਜਦਾਰ ਸੀ ਕੈਂਥਲ ਦੇ ਇਲਾਕੇ ਦਾ, ਨੇੜੇ ਤੇੜੇ ਦੇ ਜਿੰਨੇ ਇਲਾਕੇ ਦੇ ਪਿੰਡ ਨੇ ਬਾਂਗਰ ਦੇ ਇਲਾਕੇ ਦੇ, ਉਹਨਾਂ ਪਿੰਡਾਂ ਦੇ ਵਿਚੋਂ ਇਹ ਜਿਹੜੀ ਉਗਰਾਈ ਸੀ ਲੋਕਾਂ ਕੋਲੋਂ, ਜਿਹੜਾ ਮਾਮਲਾ ਸੀ ਟੈਕਸ ਸੀ, ਉਹਦੀ ਉਗਰਾਈ ਇਹ ਕਰਦਾ ਸੀ, ਉਹਦੀ ਜਿੰਮੇਵਾਰੀ ਇਹਦੇ ਕੋਲ ਸੀ।
ਫਕੀਰ ਬੰਦੇ ਹਮਲੀ ਨੇ ਮਾਰ, ਐਸੀ ਲੋਕਨ ਕਰੀ ਪੁਕਾਰ,
ਲੋਕਾਂ ਨੇ ਜਾ ਕੇ ਗਰੀਬੜੇ ਜੇ ਲੋਕਾਂ ਨੇ ਜਾ ਕੇ ਗਰੀਬੜੇ ਜੇ ਬਣ ਕੇ ਇਸ ਫੌਜਦਾਰ ਦੇ ਕੋਲ, ਕੈਂਥਲ ਦੇ ਇਸ ਫੌਜਦਾਰ ਕੋਲ ਪੁਕਾਰ ਕੀਤੀ, ਕਹਿੰਦੇ ਜੀ ਇੱਕ ਫਕੀਰ ਜਿਹਾ ਬੰਦਾ ਆਇਆ, ਗਰੀਬੜਾ ਜਿਹਾ ਫਕੀਰ ਹੈ, ਉਹਨੇ ਆ ਕੇ ਸਾਨੂੰ ਮਾਰ ਲਿਆ, ਸਾਡੇ ਪਿੰਡ ਵੀ ਉਹਨੇ ਆ ਕੇ ਉਜਾੜ ਦਿੱਤੇ ਨੇ। ਹਾਲਾਂਕਿ ਬਾਬਾ ਜੀ ਨੇ ਉਹ ਪਿੰਡ ਉਜਾੜਿਆ ਜਿਹੜੇ ਪਿੰਡ ਦੇ ਲੋਕ ਆਲੇ ਦੁਆਲੇ ਦੇ ਲੋਕਾਂ ਨੂੰ ਤੰਗ ਕਰਦੇ ਸੀ, ਧਾੜਾਂ ਮਾਰ ਮਾਰ ਕੇ ਲੁੱਟਾਂ ਖੋਹਾਂ ਕਰਦੇ ਸੀ, ਉਹਨਾਂ ਨੂੰ ਸਜ਼ਾ ਦਿੱਤੀ ਸੀ। ਪਰ ਇਹਨਾਂ ਦੁਸ਼ਮਣ ਦਾ ਸੁਭਾਅ ਜਦੋਂ ਦੁਸ਼ਮਣੀ ਕਰ ਲਵੇ ਤੇ ਫਿਰ ਉਹ ਗੱਲਾਂ ਬਣਾਉਂਦਾ ਜਿਹੜੀਆਂ ਨਾ ਹੋਣ। ਦੁਸ਼ਮਣ ਬਾਤ ਕਰੇ ਅਣਹੋਈ, ਜਿਹੜੀ ਅਣਹੋਈ ਗੱਲ ਹੈ ਉਹ ਗੱਲ ਦੁਸ਼ਮਣ ਹਮੇਸ਼ਾ ਕਰਦਾ। ਤੋ ਇਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ, ਕਹਿੰਦੇ ਜੀ ਉਹਨੇ ਸਾਨੂੰ ਆ ਕੇ ਮਾਰ ਲਿਆ। ਏਦਾਂ ਇਹਨਾਂ ਲੋਕਾਂ ਨੇ ਜਾ ਕੇ ਕੈਂਥਲ ਦੇ ਉਸ ਫੌਜਦਾਰ ਦੇ ਕੋਲ ਪੁਕਾਰ ਕੀਤੀ ਬੰਦੇ ਦੇ ਖਿਲਾਫ,
ਉਗਰਾਹੀ ਬੰਦ ਬੰਦੇ ਤੋਂ ਕਰੇ,
ਆ ਕੇ ਕਹਿੰਦੇ ਨੇ ਕੈਂਥਲ ਦੇ ਸੂਬੇਦਾਰ ਨੂੰ, ਕੈਂਥਲ ਦੇ ਇਸ ਫੌਜਦਾਰ ਨੂੰ ਕਹਿੰਦੇ ਜੀ ਤੁਹਾਡੀ ਉਗਰਾਹੀ ਬੰਦੇ ਨੇ ਬੰਦ ਕਰ ਦਿੱਤੀ ਹੈ। ਉਹ ਕਹਿੰਦਾ ਤੁਹਾਨੂੰ ਉਗਰਾਹੀ ਦੇਣ ਦੀ ਲੋੜ ਨਹੀਂ, ਤੁਹਾਨੂੰ ਮਾਮਲਾ ਤੇ ਟੈਕਸ ਭਰਨ ਦੀ ਲੋੜ ਨਹੀਂ।
ਜਿਹੜੇ ਸੁਣਤ ਵੈ ਉਸੀ ਘੜੀ,
ਜਦੋਂ ਇਹ ਗੱਲ ਉਸ ਕੈਂਥਲ ਦੇ ਫੌਜਦਾਰ ਨੇ ਸੁਣੀ ਉਸੇ ਘੜੀ ਉਸੇ ਵੇਲੇ ਤਤ ਛੇਨੇ ਨੇ ਚੜਾਈ ਕਰ ਦਿੱਤੀ ਕਿ ਮੈਂ ਉਸ ਫਕੀਰ ਨੂੰ ਜਾ ਕੇ ਸੋਧਾ ਲਾਵਾਂਗਾ, ਮਾਰ ਮੁਕਾਵਾਂਗਾ।
ਪਕੜੋ ਉਸੇ ਅਰਲੇ ਨੂੰ ਲੂਟ,
ਜਾ ਕੇ ਪਕੜਾਂਗਾ, ਫੜ ਕੇ ਨਾਲੇ ਉਹਨੂੰ ਕੈਦੀ ਬਣਾਵਾਂਗਾ ਤੇ ਨਾਲੇ ਉਹਦੇ ਕੋਲ ਜੋ ਕੁਝ ਹੈ ਸਾਰਾ ਕੁਝ ਲੁੱਟ ਲਵਾਂਗਾ। ਮੈਂ ਸੁਣਿਆ ਕਹਿੰਦੇ ਉਹਦੇ ਕੋਲ ਅਸ਼ਰਫੀਆਂ ਬੜੀਆਂ ਨੇ ਸੋਨੇ ਦੀਆਂ, ਵੀ ਜਿਹੜਾ ਵੀ ਕੋਈ ਆਉਂਦਾ ਉਹਨੂੰ ਸੋਨੇ ਦੀਆਂ ਅਸ਼ਰਫੀਆਂ ਹੀ ਦਿੰਦਾ, ਕੋਈ ਦੀਵਿਆਂ ਦੇ ਵਿੱਚ ਤੇਲ ਪਾਵੇ ਉਹ ਤੇਲੀ ਨੂੰ ਅਸ਼ਰਫੀ ਦਿੰਦਾ, ਕੋਈ ਮਿੱਟੀ ਦੇ ਭਾਂਡੇ ਬਣਾ ਕੇ ਲਿਆਵੇ ਉਹਨੂੰ ਵੀ ਸੋਨੇ ਦੀਆਂ ਅਸ਼ਰਫੀਆਂ ਦਿੰਦਾ, ਕੋਈ ਲੋੜਵੰਦ ਆ ਜੇ ਉਹਨੂੰ ਸੋਨੇ ਦੀਆਂ ਅਸ਼ਰਫੀਆਂ ਦਿੰਦਾ। ਕਹਿੰਦਾ ਨਾਲੇ ਮੈਂ ਉਹਨੂੰ ਲੁੱਟ ਲਵਾਂਗਾ, ਨਾਲੇ ਉਹਨੂੰ ਫੜ ਕੇ ਮੈਂ ਬੰਦ ਕਰਾਂਗਾ।
ਲੇਵੋ ਲੂਟ ਕਯੋ ਮੁਲਕ ਤੁਮ ਦੀਨੀ ਛੂਟ।
ਉਹ ਜਿਹੜੇ ਲੋਕ ਸਨ ਉਹਨਾਂ ਨੇ ਆਖਿਆ ਜੀ ਮੈਂ ਅਸੀਂ ਤੁਹਾਨੂੰ ਛੁੱਟ ਦਿੰਨੇ ਆ, ਜੋ ਤੁਸੀਂ ਮਰਜ਼ੀ ਕਰੋ ਸਾਡੇ ਇਲਾਕੇ ਵਿਚ, ਜੇ ਸਾਡੀ ਕੋਈ ਫਸਲ ਤਬਾਹ ਹੁੰਦੀ ਆ ਤੁਹਾਡੇ ਆਉਣ ਨਾਲ ਸਾਨੂੰ ਕੋਈ ਫਿਕਰ ਨਹੀਂ, ਤੁਹਾਨੂੰ ਅਸੀਂ ਇਜਾਜ਼ਤ ਦਿੰਨੇ ਆ, ਆਪਣੇ ਵੱਲੋਂ ਖੁੱਲ ਦਿੰਨੇ ਆ ਕਿ ਤੁਸੀਂ ਜਿਵੇਂ ਮਰਜ਼ੀ ਬੰਦੇ ਦੇ ਉੱਤੇ ਆ ਕੇ ਆਪਣਾ ਹਮਲਾ ਕਰੋ, ਉਹਨੂੰ ਆ ਕੇ ਲੁੱਟੋ, ਚਾਹੇ ਉਹਨੂੰ ਬੰਦੀ ਬਣਾਓ ਕੈਦੀ ਬਣਾਓ, ਅਸੀਂ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ।
ਯੂੰ ਕਹਿ ਚੜਿਓ ਕੀਨੀ ਧਾਏ,
ਕਹਿ ਕੇ ਉਹ ਜਿਹੜਾ ਫੌਜਦਾਰ ਸੀ ਉਹਨੇ ਚੜਾਈ ਕੀਤੀ ਹੈ।
ਬੰਦੇ ਡਿਗਵੇ ਪਹੁੰਚਿਓ ਆਏ,
ਫੌਜ ਲੈ ਕੇ ਆਪਣੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਆਣ ਚੜਿਆ ਹੈ।
ਉਠ ਬੰਦਾ ਵਿਚ ਕੰਧਨ ਵਰਿਓ,
ਬਾਬਾ ਜੀ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਸਿੰਘੋ ਘੋੜੇ ਆ ਰਹੇ ਨੇ, ਘੋੜੇ ਹੀ ਆ ਰਹੇ ਸੀ, ਫੌਜ ਆ ਰਹੀ ਹੈ ਨਾ, ਇਹਦੇ ਨਾਲ 400 ਸਵਾਰ ਘੋੜ ਸਵਾਰ ਲੈ ਕੇ ਆਇਆ ਚੜ ਕੇ, ਜਿਹੜਾ ਕੈਂਥਲ ਦਾ ਇਸ ਫੌਜਦਾਰ ਸੀ ਇਹਦੇ ਨਾਲ 400 ਸਿਪਾਹੀ ਸਨ, 400 ਘੋੜੇ ਸਨ ਉਹਨਾਂ ਕੋਲ, ਤੇ ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਿੰਘੋ ਕਿੱਲੇ ਘੜ ਲਓ, ਰੱਸੇ ਬਣਾ ਲਓ, ਘੋੜੇ ਆ ਰਹੇ ਨੇ, ਘੋੜੇ ਇਹੀ ਆ ਰਹੇ ਸਨ ਕਿ ਆਉਂਦਿਆਂ ਦੇ ਖੋਹ ਲੈਣੇ ਨੇ। ਤੋ ਉਸ ਵਕਤ ਬਾਬਾ ਬੰਦਾ ਸਿੰਘ ਜੀ ਨੇ ਕਿਹੋ ਜਿਹੀ ਵਿਉਂਤ ਬੰਦੀ, ਕਿਉਂਕਿ ਫੌਜ ਥੋੜੀ ਸੀ, ਇਹ 400 ਸਨ ਬਾਬਾ ਜੀ ਦੇ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਨਗਰ ਦੀਆਂ ਕੰਧਾਂ ਸੀ ਨਾ, ਉਹਨਾਂ ਕੰਧਾਂ ਦੇ ਓਹਲੇ ਜਾ ਕੇ ਉਹਨਾਂ ਦਾ ਇੱਕ ਕਿਲਾ ਜਿਹਾ ਹੀ ਬਣਿਆ ਹੋਇਆ ਸੀ, ਉਹਦੇ ਵਿਚ ਜਾ ਕੇ ਵੜ ਗਏ, ਇੱਕ ਵਾਰੀ ਲੁਕ ਗਏ।
ਕੋਈ ਨਾ ਨੱਠਣ ਜਤਰੀਓ ਕਰਿਓ,
ਔਰ ਕੋਈ ਉਥੋਂ ਨੱਠ ਕੇ ਨਾ ਜਾ ਸਕੇ ਜਿਹੜੇ ਚੜ ਕੇ ਆਏ ਨੇ। ਇਦਾਂ ਦਾ ਯਤਨ ਬਾਬਾ ਬੰਦਾ ਸਿੰਘ ਜੀ ਨੇ ਕੀਤਾ, ਇਦਾਂ ਦੀ ਵਿਉਂਤਬੰਦੀ ਕੀਤੀ ਹੈ।
ਜੋ ਯਤਨ ਤੋਂ ਬੰਦਾ ਕਮਾਇਓ,
ਜਿਹੜਾ ਯਤਨ ਬਾਬਾ ਬੰਦਾ ਸਿੰਘ ਜੀ ਨੇ ਕੀਤਾ ਹੈ,
ਸੋ ਬੰਦਾ ਸੋ ਸਿੰਘ ਨੂੰ ਸਮਝਾਇਓ
ਸਾਰਾ ਤਰੀਕਾ ਕਿ ਕਿਵੇਂ ਹਮਲਾ ਕਰਨਾ, ਕਿਵੇਂ ਜਿਹੜੇ ਫੌਜਦਾਰ ਫੌਜ ਲੈ ਕੇ ਆ ਰਿਹਾ ਇਹਨਾਂ ਨੂੰ ਕਿਵੇਂ ਕਾਬੂ ਕਰਨਾ, ਕਿਵੇਂ ਇਹਨਾਂ ਦੇ ਘੋੜੇ ਕਬਜ਼ੇ ਚ ਕਰਨੇ ਨੇ, ਕਿਵੇਂ ਇਹਨਾਂ ਨੂੰ ਨਠਾਣਾ, ਕਿਵੇਂ ਇਹਨਾਂ ਨੂੰ ਕਾਬੂ ਵਿਚ ਲਿਆਉਣਾ, ਉਹ ਸਾਰੀ ਵਿਉਂਤਬੰਦੀ ਬਾਬਾ ਬੰਦਾ ਸਿੰਘ ਜੀ ਨੇ ਪਹਿਲਾਂ ਸਿੰਘਾਂ ਨੂੰ ਸਮਝਾ ਦਿੱਤੀ ਉਹਦੇ ਆਉਣ ਤੋਂ ਪਹਿਲਾਂ ਹੀ ਕਿ ਇਸ ਵਿਉਂਤਬੰਦੀ ਦੇ ਨਾਲ ਆਪਾਂ ਲੜਨਾ ਹੈ।
ਆਏ ਅਸਵਾਰ ਸਾਥ ਸੋ ਚਾਰ,
ਕਹਿੰਦੇ ਇਸ ਫੌਜਦਾਰ ਦੇ ਨਾਲ ਤਕਰੀਬਨ 400 ਘੋੜ ਸਵਾਰ ਆਏ ਨੇ, 400 ਘੋੜ ਸਵਾਰ ਸੂਰਮੇ ਆਏ ਹਨ।
ਲੁੱਟਣ ਆਏ ਬਾਂਗਰਵਾਰ,
ਇਹਦਾ ਇਹ ਬਾਂਗਰਵਾਰ ਦੇ ਇਲਾਕੇ ਦੇ ਜਿਹੜੇ ਸੂਰਮੇ ਨੇ ਇਹ ਆ ਕੇ ਲੁੱਟ ਖੋਹ ਕਰਨ ਵਾਸਤੇ, ਬੰਦੇ ਨੂੰ ਲੁੱਟਣ ਵਾਸਤੇ ਆਏ ਹਨ।
ਦੋਹੇਰਾ ਟੋਲ ਤੇ ਆਪੇ ਪੈ ਗਏ ਜੈ ਬੈਠੋ ਬੰਦਾ ਲੁੱਕ।
ਬਾਬਾ ਬੰਦਾ ਸਿੰਘ ਜੀ ਨਾਲ ਦੇ ਸਾਰੇ ਸਿੰਘਾਂ ਸਮੇਤ ਨਗਰ ਦੀਆਂ ਕੰਧਾਂ ਦੇ ਓਹਲੇ ਲੁੱਕ ਕੇ ਬੈਠੇ ਸੀ। ਇਹ ਪਿੰਡ ਚ ਸਿੱਧੇ ਆ ਵੜੇ, ਇਹਨਾਂ ਆਖਿਆ ਵੀ ਦਿਸਦੇ ਤਾਂ ਐਣ ਨਹੀਂ, ਲੱਭ ਤਾਂ ਨਜ਼ਰ ਤਾਂ ਆ ਨਹੀਂ ਰਹੇ। ਇਹ ਪਿੰਡ ਦੇ ਵਿਚ ਉਹ ਕੰਧਾਂ ਦੇ ਵਿਚੋਂ ਜਿੱਥੇ ਲੁਕੇ ਹੋਏ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣੀ, ਉਥੇ ਆਪ ਹੀ ਲੱਭਦਿਆਂ ਆ ਪਹੁੰਚੇ।
ਲੱਗੇ ਉਸ ਮੰਦਾ ਬੋਲਣੇ ਰੇ ਉਹ ਬੰਦਾ ਕਰ ਚੁੱਪ,
ਬੰਦਾ ਬਾੜਾ ਬੋਲਣ ਲੱਗੇ ਨਿਕਲੋ ਬਾਹਰ ਤੁਸੀਂ ਕਿੱਥੇ ਹੋ, ਹੁਣ ਨਜ਼ਰ ਨਹੀਂ ਆਉਂਦੇ, ਕਿੱਥੇ ਹੋ ਤੁਸੀਂ ਵੱਡੇ ਹੋ ਸੂਰਮੇ ਹੋ, ਏਦਾਂ ਦੇ ਮੰਦੇ ਮੰਦੇ ਬੋਲ ਬੋਲਣ ਲੱਗੇ। ਪਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਕੁਝ ਨਹੀਂ ਬੋਲੇ, ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ, ਜੋ ਜੋ ਮਾੜੇ ਬੋਲ ਇਹਨਾਂ ਨੇ ਬੋਲੇ ਸੁਣ ਕੇ ਚੁੱਪ ਕੀਤੇ ਰਹੇ।
ਬੰਦੇ ਨੇ ਸਮਝਿਓ ਤਬੈ ਸਭ ਬੜੇ ਇੜਕੇ ਆਏ।
ਬਾਬਾ ਬੰਦਾ ਸਿੰਘ ਜੀ ਇਸ ਕਰਕੇ ਚੁੱਪ ਬੈਠੇ ਸਨ ਵੀ ਇੱਕ ਵਾਰੀ ਸਾਰੇ ਅੜਿੱਕੇ ਚ ਆ ਜਾਣ। ਅੱਗੇ ਆਉਂਦਿਆਂ ਆਉਂਦਿਆਂ ਜਿੰਨੇ ਵੀ ਸਨ ਨਾ 400 ਦੇ 400 ਉਹ ਨਗਰ ਦੇ ਵਿਚ ਗਲੀਆਂ ਦੇ ਵਿਚ ਆ ਪਹੁੰਚੇ। ਨਗਰ ਦੀਆਂ ਗਲੀਆਂ ਦੇ ਵਿਚ ਆ ਕੇ ਪਹੁੰਚ ਗਏ ਵਿਚ ਆ ਵੜੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੇਖਿਆ ਵੀ ਹੁਣ ਆਏ ਨੇ ਅੜਿੱਕੇ ਵਿਚ, ਹੁਣ ਘਿਰ ਜਾਣਗੇ। ਗਲੀ ਦੇ ਵਿਚ ਨਾ ਅੱਗੇ ਜਾ ਸਕਦੇ ਸੀ, ਉਧਰੋਂ ਵੀ ਸਿੰਘ ਸਨ, ਇਧਰ ਪਿਛਲੇ ਪਾਸੇ ਵੀ ਸਿੰਘ, ਵਿਚਕਾਰ ਇਹਨਾਂ ਨੂੰ ਡੱਕਿਆ ਹੋਇਆ। ਇਸ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹਨਾਂ ਨੂੰ ਅੜਿੱਕੇ ਵਿਚ ਲਿਆ ਹੈ।
ਸਾਰਤ ਸਿੰਘਨ ਕਹੇ ਲੁੱਟੋ ਇਹਨਾਂ ਬਣਾਏ।
ਬਾਬਾ ਜੀ ਨੇ ਉਸੇ ਵਕਤ ਇਸ਼ਾਰਾ ਕੀਤਾ, ਸਿੰਘ ਪਹਿਲਾਂ ਹੀ ਸਮਝਾਏ ਹੋਏ ਸਨ, ਖਾਲਸਾ ਜੀ ਕਰ ਦਿਓ ਹਮਲਾ। ਸਿੰਘ ਤਿਆਰ ਬਰ ਤਿਆਰ ਸਨ, ਸ਼ਸਤਰ ਉਹਨਾਂ ਦੇ ਕੋਲ ਸਨ, ਕਰ ਦਿਓ ਹੱਲਾ ਔਰ ਇਹਨਾਂ ਨੂੰ ਬੰਨ ਲਓ। ਸਾਰਿਆਂ ਨੂੰ ਬੰਨ ਕੇ ਇਹਨਾਂ ਕੋਲ ਜੋ ਕੁਝ ਹੈ ਲੁੱਟ ਲਓ, ਖੋਹ ਲਓ, ਇਹਨਾਂ ਦੇ ਹਥਿਆਰ ਖੋਹ ਲਓ, ਘੋੜੇ ਵੀ ਖੋਹ ਲਓ। ਏਦਾਂ ਅੜਿੱਕੇ ਵਿਚ ਕਾਬੂ ਵਿਚ ਲਿਆਂਦਾ ਤੇ ਸਿੰਘਾਂ ਨੂੰ ਇਸ਼ਾਰਾ ਕਰ ਦਿੱਤਾ ਲੁੱਟਣ ਵਾਸਤੇ।
ਜੋ ਪਈ ਉੱਠੇ ਸਿੰਘ ਬਾਗਨ ਲਪਟਾਏ।
ਸਿੰਘ ਉੱਠੇ ਤੇ ਜਿਹੜੇ ਬਾਂਗਰੂ ਸੀ ਆਏ ਹੋਏ, ਸਾਰੇ ਬਾਂਗਰ ਦੇ ਇਲਾਕੇ ਦੇ ਬਾਂਗਰੂ ਹੀ ਸੀ ਨਾ, ਚੜ ਕੇ ਆਏ ਹੋਏ ਸਿੰਘਾਂ ਤੇ। ਸਿੰਘਾਂ ਨੇ ਇਹਨਾਂ ਸਾਰੇ ਬਾਂਗਰੂਆਂ ਨੂੰ ਕਬਜ਼ੇ ਕਰ ਲਿਆ, ਇਹਨਾਂ ਨਾਲ ਲਪਟ ਗਏ।
ਤੁਰੇ ਨਾ ਘੋੜੇ ਰਹੇ ਤੁਰਾਏ।
ਹੁਣ ਅੱਗੇ ਪਿੱਛੇ ਘੋੜੇ ਸਨ ਨਾ, ਪਿੱਛੇ ਹੁੰਦੇ ਸਨ ਨਾ ਅੱਗੇ ਵੱਧ ਸਕਦੇ ਸੀ। ਅੱਗੇ ਵੀ ਘੋੜੇ ਦੇ ਸਿੰਘ ਖਲੋਤੇ ਨੇ, ਪਿਛਲੇ ਪਾਸੇ ਵੀ ਸਿੰਘ ਖਲੋਤੇ ਨੇ, ਨਾ ਉਹ ਪਿੱਛੇ ਜਾਣ ਦਿੰਦੇ ਨੇ ਨਾ ਅੱਗੇ ਵਧਣ ਦਿੰਦੇ ਨੇ। ਏਦਾਂ ਇਹਨਾਂ ਨੂੰ ਇਹੋ ਜਿਹੇ ਤਰੀਕੇ ਨਾਲ ਅੜਾ ਲਿਆ, ਵਿੱਚ ਹੀ ਰੋਕ ਲਿਆ।
ਉੱਪਰ ਤੇ ਸ਼ਸਤਰ ਚਲਾਉਣ,
ਜਿਹੜਾ ਘੋੜਿਆਂ ਤੇ ਬੈਠਾ ਸਿੰਘਾਂ ਨੂੰ ਮਾਰਨ ਵਾਸਤੇ ਕੋਈ ਸ਼ਸਤਰ ਚਲਾਉਂਦਾ ਹੈ,
ਕਹਿ ਸ਼ਸਤਰ ਨਾ ਸਿੰਘਨ ਕਾਮਨ।
ਸਿੰਘ ਜਿਹੜੇ ਨੇ ਉਹ ਥੱਲੇ ਨੇ, ਆਪਣਾ ਆਪਾ ਬਚਾ ਜਾਂਦੇ ਨੇ। ਇਹਨਾਂ ਵੱਲੋਂ ਚਲਾਏ ਜਿਹੜੇ ਸ਼ਸਤਰ ਨੇ ਉਹ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਕਰਦੇ।
ਜੋ ਸਿੰਘ ਮਾਰਾ ਸੋਟਾ ਡਲਾ, ਉਨ ਤਨ ਲਾਗੇ ਦੁੱਖ ਦਾ ਭਲਾ।
ਸਿੰਘ ਕੰਧਾਂ ਦੇ ਓਹਲੇ ਵੀ ਹੋਏ ਹੋਏ ਲੁਕੇ ਹੋਏ ਸਨ, ਤੇ ਕਿਸੇ ਕੋਲ ਸੋਟਾ ਸੀ, ਕਿਸੇ ਕੋਲ ਮੋਟਾ ਵੱਡਾ ਪੱਥਰ ਸੀ, ਜ਼ੋਰ ਦੀ ਮਾਰਦੇ ਨੇ ਘੋੜਿਆਂ ਤੇ ਬੈਠਿਆਂ ਦੇ, ਨਾਲ ਹੀ ਮੱਥੇ ਦਾ ਕਚੂਮਰ ਕੱਢ ਦਿੰਦੇ ਨੇ ਔਰ ਧੜਮ ਦੇ ਕੇ ਸੋਟੇ ਡਲੇ ਦੇ ਨਾਲ ਹੀ। ਸਿੰਘਾਂ ਨੂੰ ਸ਼ਸਤਰ ਵੀ ਨਹੀਂ ਚਲਾਉਣਾ ਪਿਆ, ਸੋਟਿਆਂ ਡਲਿਆਂ ਦੇ ਨਾਲ ਹੀ ਕਹਿੰਦੇ ਜ਼ਮੀਨ ਤੇ ਧੜਮ ਦੇ ਕੇ ਡਿੱਗ ਪੈਂਦੇ ਨੇ।
ਜੋ ਨੱਠੇ ਤੋ ਨੱਠਣ ਨਾ ਪਾਵੇ।
ਜੇ ਕੋਈ ਨੱਠਣਾ ਚਾਹੁੰਦਾ ਤੇ ਉਹਦੇ ਕੋਲੋਂ ਨੱਠਿਆ ਨਹੀਂ ਜਾਂਦਾ, ਭੱਜਿਆ ਨਹੀਂ ਜਾਂਦਾ।
ਵਿਜਦੇ ਕੰਧਨ ਘੋੜਿਓਂ ਗਿਰਾਵੇ।
ਕੰਧਾਂ ਦੇ ਵਿਚਕਾਰ ਇਹਨਾਂ ਨੂੰ ਘੇਰਿਆ ਹੋਇਆ ਤੇ ਘੋੜਿਆਂ ਤੋਂ ਪਥਲ ਪਥਲ ਕੇ ਇਹਨਾਂ ਨੂੰ ਥੱਲੇ ਸੁੱਟੀ ਜਾ ਰਹੇ ਨੇ। ਸਿੰਘ ਨੇਜਿਆਂ ਨਾਲ ਤਲਵਾਰਾਂ ਨਾਲ ਪਰੋਈ ਜਾ ਰਹੇ ਨੇ।
ਦੋਹੇਰਾ ਬੋਝਦਾਰ ਸੋ ਫੜ ਲਿਓ ਘੋੜਿਓਂ ਲਿਓ ਉਤਾਰ।
ਜਿਹੜਾ ਉਹ ਫੌਜਦਾਰ ਸੀ ਨਾ, ਉਹ ਵੀ ਸਿੰਘਾਂ ਦੇ ਕਾਬੂ ਆ ਗਿਆ ਤੇ ਸਿੰਘਾਂ ਨੇ ਫੜ ਕੇ, ਫੌਜਦਾਰ ਜਿਹੜਾ ਆਇਆ ਸੀ ਕੈਂਥਲ ਤੋਂ ਚੜ ਕੇ, ਉਹਨੂੰ ਫੜ ਕੇ ਘੋੜਿਓਂ ਲਾ ਲਿਆ ਤੇ ਉਹਦੀਆਂ ਮੁਸ਼ਕਾਂ ਬੰਨ ਲਈਆਂ।
ਜਿਤਨੋ ਮੰਦਾ ਬੋਲਿਓ ਉਤਨੀ ਕਰੀ ਉਸ ਮਾਰ।
ਬੜਾ ਮਾੜਾ ਬੋਲਿਆ ਸੀ ਸਿੰਘਾਂ ਦੇ ਖਿਲਾਫ, ਬਾਬਾ ਬੰਦਾ ਸਿੰਘ ਜੀ ਦੇ ਖਿਲਾਫ। ਕਹਿੰਦੇ ਜਿੰਨਾ ਮਾੜਾ ਬੋਲਿਆ ਸੀ ਨਾ, ਮਾਰ ਮਾਰ ਜੁੱਤੀਆਂ ਸਿੰਘਾਂ ਨੇ ਫੌਜਦਾਰ ਦਾ ਮੂੰਹ ਤੋੜ ਸੁੱਟਿਆ। ਕਹਿੰਦੇ ਹੁਣ ਬੋਲ ਕੇ ਦੱਸ ਜੋ ਪਹਿਲਾਂ ਬੋਲਦਾ ਸੀ, ਹੁਣ ਕਰ ਗੱਲ ਜੋ ਪਹਿਲਾਂ ਬੋਲਦਾ ਸੀ, ਜੋ ਪਹਿਲਾਂ ਮਾੜੇ ਬੋਲ ਬੋਲਦਾ ਸੀ। ਮਾਰ ਮਾਰ ਕੇ ਕਹਿੰਦੇ ਦਾ ਮੂੰਹ ਤੋੜ ਦਿੱਤਾ ਹੈ।
ਮਿਹਰ ਫੇਰ ਉਸ ਬੰਦੇ ਕਹੇ।
ਪਰ ਉਹ ਵੀ ਹਿੰਦੂ ਸੀ, ਖੱਤਰੀ ਬਰਾਦਰੀ ਦਾ ਸੀ। ਮਾਰ ਤਾਂ ਇੱਕ ਵਾਰੀ ਚੰਗੀ ਮਾਰੀ, ਸਿੰਘਾਂ ਦੇ ਹੱਥ ਬੜੇ ਕਰੜੇ ਨੇ, ਪਰ ਬਾਬਾ ਬੰਦਾ ਸਿੰਘ ਜੀ ਦਾ ਹਿਰਦਾ ਬੜਾ ਕੋਮਲ ਤੇ ਦਰਵੀ ਭੂਤ, ਫਿਰ ਉਹਨਾਂ ਦੇ ਮਨ ਚ ਕਰੁਣਾ ਆ ਗਈ। ਬਾਬਾ ਬੰਦਾ ਸਿੰਘ ਜੀ ਦੇ ਮਨ ਵਿਚ ਫਿਰ ਕਰੁਣਾ ਤੇ ਦਇਆ ਆ ਗਈ।
ਫਿਰ ਫੌਜਦਾਰੀ ਉਸ ਦੀ ਦੇ।
ਕਹਿੰਦੇ ਜਾ ਚਲਾ ਜਾ, ਤੇਰੀ ਜਾਨ ਬਖਸ਼ਦੇ ਆ। ਉਹਦੀ ਜਿਹੜੀ ਫੌਜਦਾਰੀ ਸੀ ਉਹਨੂੰ ਵਾਪਸ ਕਰ ਦਿੱਤੀ, ਜਾ ਆਪਣੀ ਫੌਜਦਾਰੀ ਲੈ ਕੇ ਚਲਾ ਜਾ।
ਐਸ ਅਚੰਬੋ ਹੁਆ ਭਇਓ,
ਇਹੋ ਜਿਹਾ ਅਚੰਬਾ ਹੋਇਆ। ਕਹਿੰਦੇ ਚਲਾ ਜਾ, ਪਰ ਜਿੰਨੇ ਘੋੜੇ ਨੇ ਤੇਰੀ ਫੌਜ ਦੇ ਨਾਲ, ਇਹ ਛੱਡ ਜਾ, ਬਾਕੀ ਆਪਣੇ ਪੈਰਾਂ ਤੇ ਚਲੇ ਜਾਓ ਪੈਦਲ।
ਉਹੀ ਹੱਥ ਤੇ ਪੈਸਾ ਲਿਓ,
ਕਹਿੰਦੇ ਉਹਨਾਂ ਦੇ ਜਿਹੜੇ ਉਹ ਲੁੱਟਣ ਆਏ ਸੀ ਉਹਨਾਂ ਦੇ ਕੋਲ ਜਿਹੜਾ ਰੁਪਈਆ ਪੈਸਾ ਸੀ ਉਹ ਵੀ ਸਿੰਘਾਂ ਨੇ ਕਬਜ਼ੇ ਕਰ ਲਿਆ, ਉਹਨਾਂ ਦੇ ਹਥਿਆਰ ਸ਼ਸਤਰ, ਕਿਉਂਕਿ ਫੌਜ ਵਾਸਤੇ ਮਾਇਆ ਵੀ ਚਾਹੀਦੀ ਸੀ, ਰੁਪਈਏ ਪੈਸੇ ਵੀ ਚਾਹੀਦੇ ਨੇ, ਸ਼ਸਤਰ ਵੀ ਚਾਹੀਦੇ ਨੇ, ਘੋੜੇ ਵੀ ਚਾਹੀਦੇ ਸਨ, ਉਹ ਸਾਰੇ ਇਨ੍ਹਾਂ ਦੇ ਕੋਲੋਂ ਲੈ ਕੇ ਕਾਬੂ ਕਰ ਲਏ।
ਤਬੈ ਪਰੀ ਬੰਦੇ ਕੀ ਤਾਂਕ,
ਇਸ ਤਰ੍ਹਾਂ ਕੈਂਥਲ ਦਾ ਜਿਹੜਾ ਫੌਜਦਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਾਰ ਲਿਆ, ਇਹਦੇ ਤੇ ਜਿੱਤ ਪ੍ਰਾਪਤ ਕਰ ਲਈ, ਫਿਰ ਤਾਂ ਹੋਰ ਧਾਂਕ ਪੈ ਗਈ ਬੰਦੇ ਦੀ, ਇਲਾਕੇ ਵਿਚ ਬਾਂਗਰ ਦੇ ਹੋਰ ਜ਼ਿਆਦਾ ਧਾਂਕ ਪੈ ਗਈ।
ਉਗਰਾਈ ਮੁਲਕ ਉਸ ਮਾਕ,
ਕਹਿੰਦੇ ਹੁਣ ਜਿੰਨਾ ਇਲਾਕਾ ਸੀ, ਪਹਿਲਾਂ ਬਾਬਾ ਜੀ ਕਹਿੰਦੇ ਸੀ ਕੱਲਾ ਦੁੱਧ ਦਹੀਂ ਆਦਿਕ ਹੀ ਚਾਹੀਦਾ, ਬਾਬਾ ਜੀ ਹੁਣ ਸੰਕੇਤ ਕਰ ਦਿੱਤਾ ਵੀ ਹੁਣ ਤਾਂ ਤੁਹਾਨੂੰ ਮਾਮਲਾ ਵੀ ਭਰਨਾ ਪਏਗਾ, ਜਿਹੜਾ ਕੈਂਥਲ ਦੇ ਫੌਜਦਾਰ ਨੂੰ ਦਿੰਦੇ ਸੀ ਹੁਣ ਇੱਥੇ ਲਿਆ ਕੇ ਰੱਖੋ, ਹੁਣ ਖਾਲਸੇ ਕੋਲ ਲਿਆ ਕੇ ਭੇਟ ਕਰਿਆ ਕਰੋ। ਸਾਰੇ ਇਲਾਕੇ ਦੇ ਵਿੱਚੋਂ ਉਗਰਾਹੀ ਕਰਨ ਲੱਗੇ।
ਉਸੀ ਗੈਲ ਸੋ ਫੌਜ ਲਗਾਏ, ਉਹੀ ਲੱਗੇ ਫਿਰ ਕਰਨ ਉਗਰਾਏ।
ਬਾਬਾ ਬੰਦਾ ਸਿੰਘ ਜੀ ਨੇ ਉਹ ਜਿਹੜਾ ਫੌਜਦਾਰ ਸੀ ਨਾ ਉਹਨੂੰ ਆਖਿਆ ਵੀ ਜਿਹੜੀ ਉਗਰਾਹੀ ਕਰਕੇ ਲਿਆਉਣੀ ਆ ਤੂੰ ਹੀ ਲਿਆਉਣੀ ਆ ਸਾਰੇ ਇਲਾਕੇ ਚ, ਤੇ ਪਰ ਹੁਣ ਤੂੰ ਉਹ ਪਹਿਲਾਂ ਤੁਰਕਾਂ ਕੋਲ ਭੇਜਦਾ ਸੀ ਹੁਣ ਉਧਰ ਨੀ ਭੇਜਣੀ, ਉਹ ਜਿੰਨੀ ਉਗਰਾਹੀ ਆ ਲਿਆ ਕੇ ਤੂੰ ਇੱਥੇ ਸਾਡੇ ਕੋਲ ਦੇਣੀ ਹੈ, ਜਿੰਨੀ ਉਹਦੀ ਫੌਜ ਸੀ ਉਹਦੇ ਨਾਲ ਹੀ ਭੇਜੀ, ਉਹਦੀ ਫੌਜ ਉਹਦਾ ਹੀ ਇਲਾਕਾ ਤੇ ਉਹਦੇ ਇਲਾਕੇ ਦੀ ਜਿੰਨੀ ਉਗਰਾਹੀ ਉਹਨੂੰ ਹੀ ਕਰਨ ਭੇਜਿਆ, ਪਰ ਉਹ ਜਿੰਨੀ ਉਗਰਾਹੀ ਸੀ ਇਲਾਕੇ ਦੀ ਮਾਮਲੇ ਦੀ ਉਹ ਬਾਬਾ ਜੀ ਨੇ ਕਹਿ ਦਿੱਤਾ ਵੀ ਸਾਡੇ ਕੋਲ ਲੈ ਕੇ ਔਖੇ ਆ ਕੇ ਹਾਜ਼ਰ ਹੋਣਾ, ਕਹਿੰਦੇ ਇਸ ਤਰ੍ਹਾਂ ਉਹਨੂੰ ਭੇਜਿਆ।
ਦੋਹੇਰਾ ਤਬ ਬੰਦੋ ਚਲ ਉਤਰਿਓ ਸਿਹਰ ਖੰਡੋ ਗਰਾ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਤਰ੍ਹਾਂ ਉਥੋਂ ਚੱਲੇ ਤੇ ਚਲਦਿਆਂ ਚਲਦਿਆਂ ਸਿਹਰ ਤੇ ਖੰਡਾ ਇਹ ਦੋ ਪਿੰਡ ਨੇ, ਇਹ ਦੋ ਗ੍ਰਾਮ ਨੇ, ਇੱਥੇ ਚੱਲ ਕੇ ਬਾਬਾ ਜੀ ਆਏ ਹਨ।
ਤੇ ਲਿਖੇ ਪੰਜਾਬ ਨੂੰ ਲੈ ਲੈ ਸਿੰਘ ਨਾਮ।
ਪਥੌਰ ਦਾ ਪਰਗਣਾ ਹੈ, ਪਥਰੋੜ ਦਾ, ਉਸ ਪਰਗਣੇ ਦੇ ਵਿਚ ਇਹ ਦੋਵੇਂ ਪਿੰਡ ਨੇ ਸਿਹਰ ਤੇ ਖੰਡਾ। ਉਸ ਪਿੰਡ ਦੇ ਵਿਚ ਬਾਬਾ ਜੀ ਆਣ ਕੇ ਉਤਰੇ ਨੇ, ਇੱਥੇ ਉਤਰ ਕੇ ਹੁਣ ਬਾਬਾ ਜੀ ਨੇ ਆਖਿਆ ਵੀ ਜਿਹੜੇ ਪੰਜਾਬ ਦੇ ਸਿੰਘ ਨੇ ਉਹਨਾਂ ਨੂੰ ਸੱਦੇ ਭੇਜੀਏ, ਕਿਉਂਕਿ ਸਿੰਘਾਂ ਤੋਂ ਬਿਨਾਂ ਜਿਹੜਾ ਕੰਮ ਅਸੀਂ ਕਰਨ ਆਏ ਹਾਂ ਫੌਜ ਤੋਂ ਬਿਨਾਂ ਨਹੀਂ ਹੋਣਾ। ਇਹ ਜਿਹੜੇ ਰਾਹ ਮਾਰ ਜਿਹੜੇ ਨੇ, ਆ ਜਿਹੜੇ ਕੁਝ ਕੁ ਲੋਕ ਨਾਲ ਇਕੱਠੇ ਕੀਤੇ ਨੇ, ਇਹ ਉਹ ਸਿਰ ਲੱਥ ਸੂਰਮੇ ਨੇ ਜਿਹੜੇ ਤੁਰਕਾਂ ਦਾ ਮੁਕਾਬਲਾ ਕਰ ਸਕਣ, ਜ਼ਾਲਮਾਂ ਦਾ ਮੁਕਾਬਲਾ ਕਰ ਸਕਣ। ਜ਼ਾਲਮ ਤੇ ਜ਼ੁਲਮ ਦੇ ਬਰਖਿਲਾਫ਼ ਲੜਨ ਵਾਲੇ ਤਾਂ ਗੁਰੂ ਕੇ ਸੂਰਬੀਰ ਬਹਾਦਰ ਯੋਧੇ ਸਿੰਘ ਹੀ ਨੇ, ਉਨ੍ਹਾਂ ਨੂੰ ਹੁਣ ਸੱਦਾ ਭੇਜਣਾ ਚਾਹੀਦਾ। ਇਹ ਸੋਚ ਕੇ ਉਸ ਵਕਤ ਫਿਰ ਬਾਬਾ ਜੀ ਨੇ ਚਿੱਠੇ ਲਿਖੇ। ਚਿੱਠੇ ਲਿਖਣ ਦਾ ਮਤਲਬ ਹੁਕਮਨਾਮੇ ਜਿਵੇਂ ਕਲਗੀਧਰ ਪਾਤਸ਼ਾਹ ਨੇ ਦਿੱਤੇ ਸਨ ਉਹ ਭੇਜੇ ਹਨ।
ਤਬ ਬੰਦੇ ਯੋ ਲਿਖ ਫੁਰਮਾਇਓ ਦੇਸ਼ ਲੈਣ ਗੁਰਮੋਰ ਪਠਾਇਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚਿੱਠੀਆਂ ਲਿਖ ਕੇ ਭੇਜੀਆਂ, ਆਖਿਆ ਖਾਲਸਾ ਜੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਇਸ ਸਾਰੇ ਦੇਸ਼ ਤੇ ਫਤਿਹ ਪ੍ਰਾਪਤ ਕਰਨ ਲਈ ਮੈਨੂੰ ਭੇਜਿਆ ਹੈ।
ਸਿਰਹੰਦੀਆਂ ਕੀ ਜਲ ਪੁੱਟਣ ਧਾਇਆ।
ਆ ਜਿਹੜੇ ਸਰਹੰਦੀਏ ਪਾਪੀ ਨੇ ਜਿਨ੍ਹਾਂ ਪਾਪ ਕੀਤਾ, ਇਹਨਾਂ ਤੋਂ ਇਲਾਵਾ ਹੋਰ ਵੀ ਜਿੱਥੇ ਜਿੱਥੇ ਜ਼ੁਲਮ ਹੋਇਆ, ਕਿਉਂਕਿ ਇਹ ਨਹੀਂ ਸੀ ਕਿ ਬਾਬਾ ਜੀ ਸਰਹੰਦ ਮਾਰਨ ਤੋਂ ਬਾਅਦ ਸ਼ਾਂਤ ਹੋ ਗਏ ਸਨ। 1710 ਵਿਚ ਸਰਹੰਦ ਫਤਿਹ ਕਰਨ ਤੋਂ ਬਾਅਦ ਵੀ ਬਾਬਾ ਜੀ ਨੇ ਅਨੇਕਾਂ ਇਲਾਕਿਆਂ ਤੇ ਫਤਿਹ ਪ੍ਰਾਪਤ ਕੀਤੀ। ਇਸ ਕਰਕੇ ਕੱਲਾ ਉਹ ਕੇਵਲ ਸਾਹਿਬਜ਼ਾਦਿਆਂ ਦਾ ਹੀ ਬਦਲਾ ਨਹੀਂ ਸਨ ਲੈਣ ਆਏ, ਹੋਰ ਵੀ ਜਿੱਥੇ ਜਿੱਥੇ ਜ਼ਾਲਮ ਤੇ ਜ਼ੁਲਮ ਕਰਨ ਵਾਲੇ ਜਰਵਾਣੇ ਸੀ ਉਨ੍ਹਾਂ ਨੂੰ ਸੋਧਾ ਲਾਉਣ ਵਾਸਤੇ ਆਏ ਸਨ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਕਹਿ ਦਿੱਤਾ ਕਿ ਸਰਹੰਦੀਆਂ ਕੀ ਜੜ ਪੁੱਟਣ ਪਾਇਆ, ਮੈਂ ਇਹ ਜਿਹੜੇ ਸਰਹੰਦੀਏ ਨੇ ਵਜੀਦ ਖਾਂ ਵਰਗੇ ਪਾਪੀ ਇਹਨਾਂ ਦੀਆਂ ਜੜਾਂ ਪੁੱਟਣ ਵਾਸਤੇ ਆਇਆ ਹਾਂ।
ਪਰਬਤੀਆਂ ਕੋ ਮੈਂ ਮਾਰਨ ਆਇਆ।
ਜਿਹੜੇ ਪਹਾੜੀਏ ਨੇ, ਜਿਨ੍ਹਾਂ ਪਹਾੜੀਆਂ ਨੇ ਗੁਰੂ ਘਰ ਨਾਲ ਬੜਾ ਵੈਰ ਤੇ ਵਿਰੋਧ ਰੱਖਿਆ, ਗੁਰੂ ਘਰ ਨਾਲ ਵਿਦਰੋਹ ਦੀ ਬਿਰਤੀ ਰੱਖੀ ਆ, ਹਮੇਸ਼ਾ ਤੁਰਕਾਂ ਦਾ ਸਾਥ ਦਿੱਤਾ ਤੇ ਸਿੰਘਾਂ ਦੇ ਨਾਲ ਵੈਰ ਕਮਾਇਆ, ਗੁਰੂ ਘਰ ਨਾਲ ਵੈਰ ਕਮਾਇਆ, ਇਨ੍ਹਾਂ ਪਹਾੜੀਆਂ ਨੂੰ ਇਨ੍ਹਾਂ ਪਰਬਤੀਆਂ ਨੂੰ ਵੀ ਸੋਧਾ ਲਾਉਣ ਵਾਸਤੇ ਆਇਆ ਹਾਂ।
ਮੈਂ ਹਾਂ اسی پرک کو داسا کرو خالسے جس ہے پرکاشا.
میں اسے پرخ دا داس ہاں, اسے مرد گمڑے دا داس ہاں جس نے خالسے پنتھ دی ساجنا کیتی, یعنی کہ سری گرو گوبند سنگھ صاحب دا داس ہاں. میں اسے پرخ دا داس ہاں پاو باجاں والے چوجی پریتم دا داس ہاں جس نے خالسے پنتھ نو پرکاشیا, جنہاں نے خالسے پنتھ دی ساجنا کیتی ہے.
جن گرجی سو بیر کمایو بدلو لین جسے میں آیو,
جنہاں نے گرو پاتشاہ نال بیر کمایا, جنہاں نے گرو گھر نال بیر ورودھ دی برتی رکھی ہے, گرو کے خالسے نال بیر ورودھ دی برتی رکھی ہے, میں انہاں مارن واسطے آیا ہاں.
تین تین کو میں مار گواؤ تو ست گر کو بندہ سناؤ.
کو میں ویر لینا بدلا لینا اور تنہ نو مار کے گواؤنا, جنا گرو گھر نال ویر کمایا پھر میں گرو کا بندہ کہاواں گا انہاں نو مار کے.
خالسے لکھی ارداس,
یہ سن کے خالسے نے ارداس لکھ دیتی, حکم نامے بھیج دیتے سارے سنگھاں نو, ماجے مالوے دوابے دے سنگھاں نو,
جے جو گرنج سکھ خاص,
سات گراں دے خاص خاص سنگھ سن, جویں کہ بابا دیپ سنگھ جی بڑے بڑے مہان سنگھ سن پنجاب دے علاقے وچ, انہاں سارے سنگھاں نو اس طرح جڑے خاص خاص سنگھ نے انہاں نو چٹھیاں بھیجیاں ہن,
جو ست گر کو سکھ ہو ثابت.
کہہ دتا بابا بندہ سنگھ جی نے کہ جے جے تسی گرو کے ثابت سکھ ہو, ثابت تو بھاو پورن سکھ ہو گرو کلگی دھر دے
صاحب زادے بیر بابت,
جے تواڈے اندر روح ہے صاحبزادیاں دی شہیدی دا بدلہ لین دا روح ہے, تے پھر میریاں اے چٹھیاں پڑھدیاں سار تیار بر تیار ہو کے چل کے مینوں آ کے ملو.
آئے دے او بندے کو ساتھ گر کو سکھ سو سکھن پرات,
جڑے نال سنگھ سن بابا بنود سنگھ جی, بابا باج سنگھ جی, بابا کان سنگھ جی, انہاں نے چٹھیاں لکھیاں حکم نامے, انہاں نے سنگھاں نو بھیجے, اے پنجاب دے علاقے دے پیتی سن, اے کیڑے کیڑے پنڈ چ کیڑے کیڑے سنگھ رہندے نے. آکھیا خالسا جی سنگھو تسی آ کے سارے بندے دا ساتھ دیو, بابا بندہ سنگھ بہادر دا ساتھ دیو, کیونکہ اے بھی گرو کا سکھ ہے اور اے بھی سکھاں دا بھرا ہے.
دوہرا جو خالسے میں آر لے پتشائیوں وداوے,
جیڑا جیڑا سنگھ تواڈے چوں خالسے وچ آ کے رل جائے گا, خالسے وچ آ کے مل جائے گا, وہ پاتشاہاں تو بھی بڑا ہو جائے گا. پاتشاہ ہوندے نے نا کہہ دیو پاتشاہیوں بھی بڑا ہو جائے گا.
جو خالسے تو نہیں ملے رہ پچھتاوتے ہوئے,
جیڑا خالسے وچ نہ ملے گا, خالسے وچ نہ رلے گا, وہ پھر پچھتاوے گا کہ میں خالسے وچ کیوں نہ رل سکیا. یہ گل ادوں بھی اونی کارگر سی جدو بندہ سنگھ بہادر دے سمے کئی جا رہی ہے انہاں سارے سکھاں نوں, پنجاب دے سکھاں نوں, تے یہ گل اتنی اج بھی کارگر ہے کہ جڑا تا خالسے وچ آ رلے گا وہ پاتشاہ پاتشاہاں پاتشاہ ہو جائے گا, تے جڑا خالسے وچ کھنڈے باٹے دی پول چھک کے نہ رلے گا وہ اج بھی پچھتاوے گا تے کل بھی پچھتاوے گا کہ میں سنگھ کیوں نہ بنیا, میں ستگراں دی فوج وچ بھرتی کیوں نہ ہویا, میں خالسے وچ کیوں نہ رلیا. انہاں سنگھاں نے لکھ کے بھیجا باقاعدہ یہ گل خاص کر کے کہ جے خالسے چ آ ملو گے پاتشاہیاں تو بھی بڑے ہو جاؤ گے, تے جے خالسے نال نہ ملے تے من چ پچھتاؤندے رہو گے.
قابل او کندار لو نتھے پکھر دائے,
کہندے قابل کندار سکھر پکھر تک دے جڑے علاقے نے اتھوں تک خالسے نے اے چٹھیاں اے حکم نامے سنگھاں تک بھیجے ہن.
پورب دکھنے اتر سو چٹھے دے پہنچائے
پورب دکھن اتر انہ چار دشاواں دے وچ خالصے نے اس طرح حکم نامے سارے سنگا پرتی بھیج دیتے نے کہ سارے سنگ آ جان تے آ کے بابا بندہ سنگھ جی بہادر دا ساتھ دین
جو پئی جو جو سکھ ہے گر کو پورو
لکھ دیتا کہ جیڑا جیڑا سکھ گرو کا پورا سکھ ہے
صاحب زادن بیر لین آئیو ضرورو
صاحب جادیاں دی شہیدی دا بدلہ لین لے ضرور آوے جیڑا جیڑا بھی گرو کا سکھ ہے پورن سکھ ہے او صاحب جادیاں دی شہیدی دا بدلہ لین واسطے ضرور آوے
جو جیو گو سو پاؤ گو راج
جے جیوں دے رہو گے لڑ دیاں تو اس ترتی دا راج پراپت ہوئے گا
جاؤ گو مر ہوگو اگلو کاج
مر جاؤ گے مک جاؤ گے شہید ہو جاؤ گے تے پھر اگے پرلوک دا سکھ پراپت ہوئے گا پھر اگے پرلوک دا راج پراپت ہوئے گا
ایسی پیجی لکھ ارداس جی خالصہ خالصہ پا
اس طرح دی ارداس اس طرح دے حکم نامے خالصے نے لکھے بابا بندہ سنگھ جی نے خالصے نو کہا بھی حکم تسی کرنا ہے خالصہ گرو دا روپ ہے تے خالصے نے جڑے حکم نامے بھیجے نے او بھیجے کنہاں لئی خالصے واسطے بھیجے خالصے نہیں خالصے واسطے حکم نامے بھیجے ہاں
سو سن خالصے سر تر سر پر چڑے
جڑے علاقے وچ حکم نامے پہنچے انہاں سنگھاں نے جدوں حکم نامے ویکھے کہ خالصے دا حکم نامہ اس وقت انہاں حکم نامیاں نو اپنے سر تے رکھیا بڑے ستکار نال کہ گرو خالصے دا حکم گرو گوبند سنگھ صاحب دا حکم ہے کلگیاں والے پادشاہ دا حکم ہے تے او خالصے دے بھیجے حکم نامے نو بڑے ستکار نال سر تے دھردے ستکار دیندے نے
سرت رلن کی تیاری کرے
اسے وقت سنگھ تیاریاں کرن لگے بھی چھیتی چل کے بندے نو رلیے ملیے
جسے سکھ پہ خرچ نہ ہوئے
غریب سکھ بھی نے ایہو جے سکھ بھی نے جنہاں کول کہندے خرچہ کوئی نہیں سفر واسطے سفر خرچہ چاہیدا راہ پینڈے جانا دور جانا سر کھنڈے نگر دے علاقے تک پہنچنا بندہ سنگھ بہادر نو ملنا راہ وچ خرچ چاہیدا کہندے جنہاں سکھاں دے کول خرچ نہیں سی
بنا خرچ بند کھاوے سوئے
جنہاں دے کول خرچہ ہوندا ہے وہ آپس وچ رل کے ونڈ کے چھک لیندے کہندے چل بھائی تو نال چل میرے کول خرچہ آیا آپاں رل مل کے جے ایک پرشادا تے ادھا ادھا چھک لیا کرانگے ਇਦਾਂ ਦਾ ਪਿਆਰ ਸੀ ਖਾਲਸੇ ਦੇ ਅੰਦਰ ਇਦਾਂ ਦਾ ਪਿਆਰ ਸੀ ਸਿੱਖਾਂ ਦੇ ਹਿਰਦਿਆਂ ਵਿਚ ਜਿਹਦੇ ਕੋਲ ਖਰਚਾ ਨੀ ਕਹਿੰਦੇ ਚੱਲ ਵੀ ਨਾਲ ਚੱਲ ਸਾਡੇ ਆਪਾਂ ਰਲ ਕੇ ਛਕ ਲਵਾਂਗੇ ਮੇਰੇ ਕੋਲ ਹੈ ਥੋੜਾ ਬਹੁਤ ਖਰਚਾ ਆਪਾਂ ਵੰਡ ਕੇ ਛਕ ਲਵਾਂਗੇ
ਸਿੱਖ ਸਿੱਖਣ ਕੋ ਦੇਵੇ ਨਾਹੀ
ਸਿੱਖ ਉਧਾਰ ਮੰਗਣ ਲਈ ਜਾਂਦੇ ਨੇ ਰਸਤੇ ਵਾਸਤੇ ਮਾਇਆ ਖਰਚ ਲੈਣ ਵਾਸਤੇ ਲੱਗਰ ਦੇ ਜਿਹੜੇ ਸ਼ਾਹੂਕਾਰ ਨੇ ਜਿਹੜੇ ਅਸਿੱਖ ਨੇ ਨਾ ਜਿਹੜੇ ਸਿੱਖਾਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਦੇ ਉਹ ਸਿੱਖਾਂ ਨੂੰ ਖਰਚਾ ਨਹੀਂ ਦਿੰਦੇ
ਕਹੇ ਸਿੱਖ ਸਭ ਹੁਆ ਮਰਾਈ
ਉਹ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਉੱਥੇ ਜਾ ਕੇ ਮਰ ਜਾਣਾ ਤੇ ਸਾਡਾ ਪੈਸਾ ਕਹਿੰਦੇ ਮੋੜਨਾ ਤੁਸੀਂ ਤਾਂ ਮਰਨ ਹੀ ਚੱਲੇ ਹੋ ਤੁਰਕਾਂ ਦੇ ਖਿਲਾਫ ਜਾ ਕੇ ਲੜਨਾ ਬਾਦਸ਼ਾਹ ਦੇ ਖਿਲਾਫ ਮੁਗਲਾਂ ਦੇ ਖਿਲਾਫ ਜਾ ਕੇ ਲੜਨਾ ਤੇ ਤੁਸੀਂ ਕਿਹੜਾ ਵਾਪਸ ਮੁੜਨਾ ਤੁਸੀਂ ਨਾ ਵਾਪਸ ਮੁੜੋ ਤੇ ਨਾ ਸਾਡਾ ਖਰਚਾ ਮੋੜੋ
ਹੇਰਾ ਅੱਥੀ ਪੈਰੀ ਪੈ ਲਵੇ ਕਰ ਦੂਨੋ ਚੋਣ ਕਰਾਰ
ਸਿੱਖ ਕੇਵਲ ਇੱਕ ਜਜ਼ਬਾ ਸੀ ਵੀ ਜਾਣਾ ਜ਼ਰੂਰ ਹੈ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਜ਼ਰੂਰ ਲੈਣਾ ਇਹ ਚਾਹੋ ਸੀ ਸਿੰਘਾਂ ਦੇ ਉੱਤੇ ਤੇ ਕਹਿੰਦੇ ਉਹਨਾਂ ਸ਼ਾਹੂਕਾਰਾਂ ਦੇ ਪੈਰੀ ਵੀ ਪੈ ਜਾਂਦੇ ਸਿੰਘ ਬਈ ਤੈਨੂੰ ਦੁੱਗਣਾ ਕਰਕੇ ਮੋੜਾਂਗੇ ਇੱਕ ਵਾਰੀ ਇੰਨੇ ਪੈਸੇ ਦੇ ਦੇ ਤੈਨੂੰ ਚਾਰ ਗੁਣਾ ਕਰਕੇ ਮੋੜਾਂਗੇ ਸਾਡੇ ਬੱਚੇ ਪਰਿਵਾਰ ਤਾਂ ਇੱਥੇ ਹੀ ਨੇ ਉਹ ਤੇਰੀ ਗੁਲਾਮੀ ਕਰਨਗੇ ਤੇਰੀ ਨੌਕਰੀ ਕਰਨਗੇ ਤੇਰੀ ਮਜ਼ਦੂਰੀ ਕਰਨਗੇ ਤੈਨੂੰ ਦੁੱਗਣਾ ਕਰਕੇ ਤਿੰਨ ਗੁਣਾ ਕਰਕੇ ਜੇ ਅਸੀਂ ਵਾਪਸ ਮੁੜ ਕੇ ਆ ਗਏ ਤਿੰਨ ਗੁਣਾ ਚਾਰ ਗੁਣਾ ਕਰਕੇ ਤੈਨੂੰ ਮੋੜਾਂਗੇ
ਜੀਵਤ ਆਵੇ ਆਏ ਦੇਵੇ ਮੂਏ ਅਗਲੇ ਸੰਸਾਰ
ਜਿਉਂਦੇ ਰਹੇ ਤੇ ਆ ਕੇ ਤੇਰਾ ਧਨ ਤੈਨੂੰ ਵਾਪਸ ਮੋੜਾਂਗੇ ਜਿੰਨੀ ਮਾਇਆ ਦੇਵੇਗਾ ਤੇਰੀ ਦੁੱਗਣੀ ਤਿੱਗਣੀ ਕਰਕੇ ਮੋੜਾਂਗੇ ਤੇ ਜੇ ਮਰ ਗਏ ਤੇ ਬਚਨ ਕਰਦੇ ਹਾਂ ਵੀ ਅਗਲੀ ਦਰਗਾਹ ਵਿਚ ਵੀ ਅਸੀਂ ਤੁਹਾਡੇ ਦੇਣਦਾਰ ਰਹਾਂਗੇ, ਅਗਲੀ ਦਰਗਾਹ ਵਿਚ ਵੀ ਤੁਹਾਡੇ ਦੇਣਦਾਰ ਰਹਾਂਗੇ।
ਕਈ ਸਿੱਖ ਦੇਵੇਂ ਗੁਰ ਸਵਾਰਥ,
ਸਿੱਖ ਜਿਹੜੇ ਸ਼ਾਹੂਕਾਰ ਸਨ ਉਹ ਗੁਰੂ ਦਾ ਸਵਾਰਥ ਮੁੱਖ ਰੱਖ ਕੇ ਵੀ ਗੁਰੂ ਕੇ ਸਿੱਖ ਨੇ, ਉਹ ਜਿਹੜੇ ਸਿੱਖ ਸ਼ਾਹੂਕਾਰ ਸਿੱਖ ਨੇ ਨਾ, ਉਹ ਸਿੱਖਾਂ ਨੂੰ ਦੇ ਰਹੇ ਨੇ ਮਾਇਆ, ਧਨ ਦੇ ਰਹੇ ਨੇ।
ਧਨ ਮਨ ਧਨ ਦਿਓ ਗੁਰੇ ਪਰਮਾਰਥ,
ਅੰਦਰ ਇਹ ਜਜ਼ਬਾ ਹੈ ਕਿ ਅਸੀਂ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਪਾਤਸ਼ਾਹ ਦੇ ਵਾਸਤੇ ਪਰਮਾਰਥ ਵਾਸਤੇ ਅਰਪਣ ਕਰ ਦਈਏ।
ਮਜੈਲ ਰਸਤੋ ਜੋ ਸਿੱਧੇ ਤਕਾਵੈ,
ਇਧਰੋਂ ਜਿਹੜੇ ਮਾਲਵੇ ਦੇ ਸਿੰਘ ਸੀ ਇਹ ਵੀ ਸਿੱਧੇ ਜਾ ਰਲੇ ਉੱਥੇ ਬੰਦੇ ਸਿੰਘ ਬਹਾਦਰ ਨੂੰ, ਦੁਆਬੇ ਦੇ ਵਿਚੋਂ ਵੀ ਕਈ ਨਿਕਲ ਕੇ ਜਾ ਰਲੇ। ਸਭ ਤੋਂ ਜ਼ਿਆਦਾ ਔਖਾ ਸਮਾਂ ਬਣਿਆ ਮਜੈਲਾਂ ਵਾਸਤੇ, ਜਿਹੜੇ ਮਾਝੇ ਦੇ ਸਿੰਘ ਸਨ ਮਜੈਲ ਉਨ੍ਹਾਂ ਵਾਸਤੇ ਔਖਾ ਸੀ। ਉਹ ਜਦੋਂ ਸਿੱਧਾ ਰਸਤਾ ਵੇਖਦੇ ਨੇ ਚੱਲ ਕੇ ਆਉਣ ਦਾ,
ਤੁਰਕ ਫੌਜ ਬੋ ਰਾਏ ਰੁਕਾ ਮੈਂ,
ਰਸਤੇ ਵਿਚ ਜਲੰਧਰ ਦੇ ਸੂਬੇ ਨੇ ਫੌਜ ਰੱਖੀ ਹੋਈ ਹੈ, ਉਧਰ ਸਤਲੁਜ ਦਰਿਆ ਤੇ ਬਿਆਸ ਦਰਿਆ ਤੇ ਫੌਜਾਂ ਨੇ ਪੱਤਣਾਂ ਦੇ ਉੱਤੇ ਪਹਿਰਾ ਲਾ ਦਿੱਤਾ ਵੀ ਇਹ ਜਿਹੜੇ ਮਾਝੇ ਦੇ ਸਿੰਘ ਨੇ ਇਹ ਰਲਣ ਨਹੀਂ ਦੇਣੇ ਬੰਦੇ ਦੇ ਨਾਲ। ਪਤਾ ਲੱਗ ਗਿਆ ਪਿੱਸੂ ਪੈ ਗਏ ਤੁਰਕਾਂ ਨੂੰ ਵੀ ਇਹ ਜਾ ਕੇ ਨਾਲ ਰਲ ਗਏ ਤੇ ਬੰਦੇ ਦੀ ਤਾਕਤ ਵੱਧ ਜਾਣੀ ਹੈ, ਫਿਰ ਮੁੜ ਕੇ ਸਾਡਾ ਹੀ ਘਾਣ ਕਰਨਾ। ਇਨ੍ਹਾਂ ਨੇ ਉਨ੍ਹਾਂ ਮਜੈਲਾਂ ਦਾ ਰਾਹ ਰੋਕਣ ਵਾਸਤੇ ਦਰਿਆਵਾਂ ਦੇ ਪੱਤਣਾਂ ਦੇ ਉੱਤੇ ਜਾ ਕੇ ਚੌਂਕੀਆਂ ਲਾ ਦਿੱਤੀਆਂ।
ਪਹਿਲੋ ਸਿੱਖ ਬੰਜਾਰੇ ਰਲੇ,
ਕਈ ਸਿੱਖ ਜਿਹੜੇ ਸਨ ਪਹਿਲਾਂ ਸ਼ੁਰੂ ਵਿਚ ਜਿਹੜੇ ਆ ਰਹੇ ਸਨ, ਵਹੀਰਾਂ ਘੱਟ ਘੱਟ ਕੇ ਬਣਜਾਰਿਆਂ ਦੇ ਕਾਂਡੇ ਚੱਲਦੇ ਸੀ, ਜਿਹੜੇ ਵਪਾਰੀ ਸਨ ਨਾ ਉਨ੍ਹਾਂ ਦੇ ਬੜੇ ਬੜੇ ਬਲਦ ਚੱਲਦੇ ਸੀ, ਲੋਕ ਚੱਲਦੇ ਸੀ, ਕਈ ਸਿੱਖ ਉਨ੍ਹਾਂ ਬਣਜਾਰਿਆਂ ਦੇ ਟਾਂਡਿਆਂ ਵਿਚ ਆ ਕੇ ਰਲ ਕੇ ਨਿਕਲ ਕੇ ਆ ਗਏ।
ਹਰ ਹੱਥ ਬਰਛੇ ਬੈਲ ਲੱਦ ਭਲੇ,
ਫੜ ਕੇ ਉਨ੍ਹਾਂ ਨੇ ਵੀ ਬਲਦ ਲੱਦ ਲਏ ਨਾਲ ਤੇ ਨਾਲ ਨਾਲ ਤੁਰ ਪਏ ਵੀ ਪਛਾਣ ਚ ਨਾ ਆਈਏ, ਪਤਾ ਨਾ ਲੱਗੇ ਤੁਰਕਾਂ ਨੂੰ ਵੀ ਇਹ ਸਿੱਖ ਨੇ, ਬਣਜਾਰਿਆਂ ਦਾ ਭੇਸ ਬਣਾ ਕੇ ਉਨ੍ਹਾਂ ਦੇ ਨਾਲ ਨਾਲ ਚੱਲ ਕੇ ਨਿਕਲ ਆਏ।
ਮਾਲਵੋ ਹੁਆ ਥਾ ਨੇੜੋ ਦੇਤ,
ਕਹਿੰਦੇ ਜਿਹੜਾ ਮਾਲਵੇ ਦਾ ਇਲਾਕਾ ਸੀ ਇਹ ਨੇੜੇ ਪੈਂਦਾ ਸੀ, ਜਿੱਥੇ ਬਾਬਾ ਜੀ ਉਤਰੇ ਹੋਏ ਨੇ ਸਿਰ ਖੰਡੇ ਮਾਲਵੇ, ਕਿਉਂਕਿ ਬਾਂਗਰ ਦੇ ਇਲਾਕੇ ਦੇ ਨਾਲ ਹੀ ਮਾਲਵਾ ਸ਼ੁਰੂ ਹੋ ਜਾਂਦਾ, ਇਹ ਉੱਥੇ ਨੇੜੇ ਸਨ।
ਓਏ ਵੀ ਮਿਲੇ ਓਏ ਬੰਦੇ ਪੇਸ਼,
ਮਾਲਵੇ ਦੇ ਜਿਹੜੇ ਸਿੰਘ ਸਨ ਜਿਵੇਂ ਕਿ ਭਾਈ ਰੂਪੇ ਦੀ ਅੰਸ ਵੰਸ਼ ਵਿਚੋਂ ਪਰਮ ਸਿੰਘ, ਧਰਮ ਸਿੰਘ, ਕਰਮ ਸਿੰਘ, ਤੇ ਭਾਈ ਭਗਤੂ ਦੀ ਅੰਸ ਵੰਸ਼ ਚੋਂ ਭਾਈ ਫਤਿਹ ਸਿੰਘ ਜੀ, ਤੇ ਫੂਲਕਿਆਂ ਦੀ ਵੰਸ਼ ਵਿਚੋਂ ਬਾਬਾ ਰਾਮ ਸਿੰਘ, ਤਰਲੋਕ ਸਿੰਘ ਆਪ ਤਾਂ ਨਹੀਂ ਗਏ, ਇਨ੍ਹਾਂ ਨੇ ਆਪਣੇ ਕੋਲੋਂ ਰਸਤਾ ਬਸਤਾਂ ਜ਼ਰੂਰ ਭੇਜ ਦਿੱਤੀਆਂ, ਗੱਡੇ ਰਸਤਾ ਦੇ ਭੇਜ ਦਿੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਸਤੇ। ਇਹਦਾ ਮਾਲਵੇ ਦੀਆਂ ਬਹੁਤ ਸਾਰੀਆਂ ਫੌਜਾਂ ਜਿਹੜੇ ਸਿੰਘ ਸਨ ਉਹ ਬਾਬਾ ਬੰਦਾ ਸਿੰਘ ਜੀ ਨੂੰ ਆ ਮਿਲੇ ਹਨ।
ਉਹ ਜੋ ਸਿੰਘ ਮਧ ਮਾਝੇ ਪੰਜਾਬੀ,
ਜਿਹੜੇ ਖਾਸ ਮਾਝੇ ਦੇ ਇਲਾਕੇ ਦੇ ਠੇਠ ਪੰਜਾਬੀ ਬੋਲਣ ਵਾਲੇ ਮਜੈਲ ਸਿੰਘ ਸਨ,
ਤੁਰਕਨ ਲੰਘਣ ਮਦ ਬਹੁਤ ਖਰਾਬੇ,
ਇਹਨਾਂ ਵਾਸਤੇ ਤੁਰਕਾਂ ਨੇ ਅਡੋਣੀ ਡਾਹ ਦਿੱਤੀ, ਰਾਹ ਦੇ ਵਿਚ ਚੌਂਕੀਆਂ ਲਾ ਦਿੱਤੀਆਂ, ਉਨ੍ਹਾਂ ਨੂੰ ਲੰਘਣ ਤੋਂ ਰੋਕ ਦਿੱਤਾ, ਜਾਣ ਤੋਂ ਰੋਕ ਦਿੱਤਾ।
ਬੰਦ ਜੱਥਾ ਵੱਲ ਪਰਬਤ ਸਿਧਾਏ,
ਮਾਝੇ ਦੇ ਸਿੰਘਾਂ ਨੇ ਵੇਖਿਆ ਵੀ ਜਾਣਾ ਤਾਂ ਜ਼ਰੂਰ ਹੈ, ਉਨ੍ਹਾਂ ਨੇ ਕੀ ਕੀਤਾ ਉਧਰ ਪਹਾੜ ਵਾਲੇ ਪਾਸੇ ਨੂੰ ਚਲੇ ਗਏ, ਇਧਰ ਆਉਣ ਦੀ ਬਜਾਏ ਦਰਿਆ ਟੱਪ ਕੇ ਆਉਣ ਦੀ ਬਜਾਏ ਜਿਹੜਾ ਪਹਾੜ ਦਾ ਇਲਾਕਾ ਉਸ ਪਾਸੇ ਨੂੰ ਚਲੇ ਗਏ।
ਬੇਲੋ ਪਰਬਤ ਕਾਏ,
ਉਨ੍ਹਾਂ ਨੇ ਜੰਗਲ ਬੇਲਿਆਂ ਦਾ ਪਰਬਤਾਂ ਪਹਾੜਾਂ ਦਾ ਜਿਹੜਾ ਰਾਹ ਸੀ ਉਹ ਤੱਕਿਆ, ਬੜਾ ਔਖਾ ਰਾਹ ਸੀ, ਉਸ ਰਸਤਿਓ ਜਾਣ ਵਾਸਤੇ ਤਿਆਰੀ ਕੀਤੀ, ਚੱਲ ਪਏ
ਕਰ ਕੀਰਤਪੁਰ ਵੱਲ ਆਏ।
ਉਹ ਮਾਝੇ ਦੇ ਜਿਹੜੇ ਸਿੰਘ ਸਨ ਇਕੱਠੇ ਹੋ ਕੇ ਚਲਦਿਆਂ ਚਲਦਿਆਂ ਕਈ ਪਹਾੜਾਂ ਵਿਚੋਂ, ਜੰਗਲਾਂ ਚੋਂ, ਬੇਲਿਆਂ ਚੋਂ ਜਿਹੜੇ ਔਖੇ ਰਾਹ ਸਨ, ਜਿਨ੍ਹਾਂ ਰਸਤਿਆਂ ਤੇ ਤੁਰਕਾਂ ਦੀਆਂ ਚੌਂਕੀਆਂ ਨਹੀਂ ਸਨ, ਉਨ੍ਹਾਂ ਰਸਤਿਆਂ ਦੇ ਵਿਚੋਂ ਚਲਦਿਆਂ ਚਲਦਿਆਂ ਇਹ ਸਿੰਘ ਚਲਦੇ ਚਲਦੇ ਕੀਰਤਪੁਰ ਸਾਹਿਬ ਆ ਪਹੁੰਚੇ। ਆਖਿਰਕਾਰ ਇਹ ਸਿੰਘ ਕੀਰਤਪੁਰ ਸਾਹਿਬ ਆ ਪਹੁੰਚੇ ਹਨ।
ਅੱਗੇ ਰੋਪੜੋਂ ਲੰਘਣ ਨਾ ਪਾਏ,
ਕੀਰਤਪੁਰ ਸਾਹਿਬ ਆਏ ਤੇ ਅੱਗੇ ਰੋਪੜ ਬੈਠੇ ਸੀ ਤੁਰਕ ਰੰਗੜ, ਉਨ੍ਹਾਂ ਨੇ ਰਾਹ ਰੋਕ ਲਿਆ ਵੀ ਹੁਣ ਇੱਥੋਂ ਕਿਵੇਂ ਜਾਓਗੇ ਲੰਘ ਕੇ। ਅੱਗੋਂ ਰੋਪੜ ਵਾਲੇ ਜਿਹੜੇ ਤੁਰਕ ਸਨ ਉਨ੍ਹਾਂ ਨੇ ਲੰਘਣ ਤੋਂ ਰੋਕ ਦਿੱਤਾ ਖਾਲਸੇ ਨੂੰ, ਮਾਝੇ ਦੇ ਸਿੰਘਾਂ ਨੂੰ
ਡੇਰਾ ਦਿਓ ਲਗਾਏ।
ਹੁਣ ਸਿੰਘਾਂ ਦੀ ਮਜਬੂਰੀ ਸੀ, ਉਨ੍ਹਾਂ ਨੇ ਉੱਥੇ ਕੀਰਤਪੁਰ ਸਾਹਿਬ ਹੀ ਡੇਰਾ ਕਰ ਲਿਆ ਵੀ ਜਦੋਂ ਤੱਕ ਨਹੀਂ ਜਾ ਸਕਦੇ ਉਦੋਂ ਤੱਕ ਇੱਥੇ ਡੇਰਾ ਕਰੀਏ।
ਉਹ ਬੰਦੇ ਤਾਂ ਖਬਰ ਪਹੁੰਚਾਏ,
ਕਿਸੇ ਤਰੀਕੇ ਇੱਕ ਸੇਵਕ ਨੂੰ ਭੇਜ ਕੇ, ਸੂਹੀਏ ਨੂੰ ਭੇਜ ਕੇ ਖਬਰ ਭੇਜ ਦਿੱਤੀ ਬੰਦੇ ਬਹਾਦਰ ਨੂੰ ਕਿ ਬਾਬਾ ਬੰਦਾ ਸਿੰਘ ਜੀ ਅਸੀਂ ਆ ਰਹੇ ਹਾਂ ਪਰ ਇੱਥੇ ਕੀਰਤਪੁਰ ਸਾਹਿਬ ਅਸੀਂ ਆ ਰੁਕੇ ਹਾਂ, ਕਿਉਂਕਿ ਅੱਗੇ ਸਾਡਾ ਰਸਤਾ ਰੋਕਿਆ ਤੁਰਕਾਂ ਦੀਆਂ ਫੌਜਾਂ ਨੇ ਤੇ ਜੇ ਉੱਥੇ ਜਾ ਕੇ ਸਿੱਧਾ ਲੜਦੇ ਹਾਂ ਸਾਡਾ ਨੁਕਸਾਨ ਹੁੰਦਾ ਜ਼ਿਆਦਾ ਇਸ ਕਰਕੇ ਅਸੀਂ ਸਾਡਾ ਇਸ ਪਾਸਿਓਂ ਆਉਣਾ ਮੁਸ਼ਕਲ ਹੋ ਰਿਹਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣੀ ਸਾਰੀ ਮਜਬੂਰੀ ਜਿਹੜੀ ਸੀ ਕੀਰਤਪੁਰ ਸਾਹਿਬ ਤੋਂ ਇਹਨਾਂ ਸਾਰੇ ਮਜੈਲ ਸਿੰਘਾਂ ਨੇ ਲਿਖ ਕੇ ਭੇਜ ਦਿੱਤੀ
ਬੰਦੇ ਕਯੋ ਡੇਰਾ ਲਾਏ
ਬਾਬਾ ਜੀ ਨੇ ਸੁਨੇਹਾ ਭੇਜ ਦਿੱਤਾ ਕਿ ਸਿੰਘੋ ਤੁਸੀਂ ਉੱਥੇ ਹੀ ਕੀਰਤਪੁਰ ਸਾਹਿਬ ਵੀ ਡੇਰਾ ਲਾ ਕੇ ਰੱਖੋ
ਹਮ ਆ ਨੇੜੇ ਲੈ ਮਿਲਾਏ
ਅਸੀਂ ਆਪ ਆਵਾਂਗੇ ਉੱਥੇ ਜਦੋਂ ਨੇੜੇ ਪਹੁੰਚ ਜਾਵਾਂਗੇ ਨਾ ਤੇ ਨੇੜੇ ਪਹੁੰਚ ਕੇ ਤੁਹਾਨੂੰ ਅਸੀਂ ਸੱਦਾ ਭੇਜ ਦਿਆਂਗੇ ਤੇ ਆਪਣੇ ਨਾਲ ਮਿਲਾ ਲਵਾਂਗੇ ਜਦੋਂ ਮੌਕਾ ਮਿਲਿਆ
ਉਹ ਬਾਤ ਖਾਲਸਾ ਮੰਨ ਲਈ
ਬਾਬਾ ਬੰਦਾ ਸਿੰਘ ਜੀ ਦੀ ਇਹ ਗੱਲ ਖਾਲਸੇ ਨੇ ਮੰਨ ਲਈ
ਰਿਓ ਹੁਆ ਦਿਨ ਖਾਲਸੋ ਕਏ
ਤਾਂ ਕਈ ਦਿਨ ਉਹ ਜਿਹੜੇ ਮਾਝੇ ਦੇ ਸਿੰਘ ਸਨ ਉਸੇ ਜਗ੍ਹਾ ਤੇ ਰਹੇ ਬੜਾ ਔਖਾ ਸਮਾਂ ਕੀਰਤਪੁਰ ਸਾਹਿਬ ਸਿੰਘਾਂ ਨੇ ਉਹ ਕੱਟਿਆ ਡਾਕਟਰ ਗੰਡਾ ਸਿੰਘ ਹੋਣਾ ਨੇ ਲਿਖਿਆ ਕਿ ਬੜੇ ਔਖੇ ਸਮੇਂ ਦੇ ਵਿਚ ਫਿਰ ਸਿੰਘ ਉਥੇ ਰਹੇ ਰਸਤਾ ਬਸਤਾ ਮਸਤਾਨੀਆਂ ਹੋ ਗਈਆਂ ਲੰਗਰ ਪ੍ਰਸ਼ਾਦੇ ਦੇ ਫਾਕੇ ਪੈ ਗਏ ਉਥੇ ਕੁਝ ਗੁਰੂ ਕੇ ਸਿੱਖ ਸਨ ਸੇਵਕ ਸਨ ਉਨ੍ਹਾਂ ਨੇ ਬੜੇ ਮੁਸ਼ਕਲ ਦੇ ਨਾਲ ਲੰਗਰ ਚਲਾ ਕੇ ਰੱਖਿਆ ਤੇ ਲੰਗਰ ਚਲਾ ਕੇ ਬਾਬਾ ਜਿੰਨੇ ਸਿੰਘ ਸਨ ਮਾਝੇ ਦੇ ਉਨ੍ਹਾਂ ਸਾਰੇ ਸਿੰਘਾਂ ਦਾ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਕਰਦੇ ਰਹੇ ਪਰ ਪੇਟ ਭਰ ਕੇ ਛਕਣ ਨੂੰ ਨਹੀਂ ਸੀ ਮਿਲਦਾ ਅੱਧ ਪਚੱਧਾ ਪ੍ਰਸ਼ਾਦਾ ਮਿਲਣਾ ਤੇ ਛੱਕ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਤੇ ਉਡੀਕਦੇ ਰਹੇ ਦਾ ਤੱਕਦੇ ਰਹੇ ਕਦੋਂ ਸਮਾਂ ਆਵੇ ਤੇ ਅਸੀਂ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲੀਏ
ਦੋਹੇਰਾ ਅੰਮ੍ਰਿਤ ਸਰ ਤੋਂ ਚਲ ਚਲੋ ਉਹ ਬਹਿਸ ਵਿਚ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਜਿਹੜੇ ਸਿੰਘ ਚੱਲ ਕੇ ਆਉਂਦੇ ਸੀ ਇਸੇ ਰਸਤੇ ਚੱਲ ਕੇ ਉਹ ਕੀਰਤਪੁਰ ਸਾਹਿਬ ਆ ਕੇ ਇਕੱਠੇ ਹੋ ਜਾਂਦੇ ਸਿੰਘ ਆ ਰਹੇ ਨੇ ਇਹ ਵੀ ਇੱਕ ਵਾਰੀ ਆ ਗਏ ਪਿੱਛੋਂ ਹੋਰ ਵੀ ਆ ਰਹੇ ਨੇ ਤੇ ਜਿਹੜੇ ਜਿਹੜੇ ਵੀ ਆਉਂਦੇ ਨੇ ਉਸੇ ਪਹਾੜ ਦੇ ਰਸਤੇ ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਆ ਜਾਂਦੇ ਨੇ ਤੇ ਇੱਥੇ ਆ ਕੇ ਸਿੰਘਾਂ ਨਾਲ ਰਲ ਕੇ ਬਹਿ ਜਾਂਦੇ ਨੇ
ਪਿਸ਼ੋਰ ਸਿੰਘ ਰੋੜਾ ਉਤੋ ਤਿੰਨ ਦਿਨੋ ਖਰਚ ਵਿਚਾਰ
ਸਿੰਘਾਂ ਦੀਆਂ ਰਸਤਾ ਬਸਤਾ ਮਸਤਾਨੀਆਂ ਹੋ ਗਈਆਂ ਨਾ ਲੰਗਰ ਪ੍ਰਸ਼ਾਦੇ ਵੀ ਮਸਤਾਨੇ ਹੋ ਗਏ ਤੇ ਭਾਈ ਪਿਸ਼ੋਰਾ ਸਿੰਘ ਅਰੋੜਾ ਖੱਤਰੀ ਸੀ ਇੱਕ ਉਥੇ ਰਹਿਣ ਵਾਲਾ ਕੁਝ ਤਨਾੜ ਸੀ ਉਹਨੇ ਲੰਗਰ ਲਾ ਦਿੱਤਾ ਫਿਰ ਸਿੰਘਾਂ ਦੇ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਭਾਈ ਪਿਸ਼ੋਰਾ ਸਿੰਘ ਅਰੋੜੇ ਖੱਤਰੀ ਨੇ ਫਿਰ ਕੀਤਾ ਪਰ ਖਰਚ ਉਹਦੇ ਕੋਲ ਵੀ ਇੰਨਾ ਨਹੀਂ ਸੀ ਫਿਰ ਵੀ ਉਹਨੇ ਸਿੰਘਾਂ ਦੀ ਬਹੁਤ ਸੇਵਾ ਕੀਤੀ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਇਧਰੋਂ ਹੋਰ ਵੀ ਕਈ ਸਿੰਘ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲ ਰਹੇ ਨੇ ਜਿਨ੍ਹਾਂ ਨੂੰ ਰਸਤੇ ਵਿਚ ਬੜੀਆਂ ਬੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।